ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰ ਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਆਓ ਅੱਜ ਸਨ 2018 ਇਸ ਦਾ ਅਖੀਰਲਾ ਦਿਨ ਹੈ ਤੇ 2019 ਦੀ ਆਮਦ ਨੂੰ ਲੈ ਕਰਕੇ ਸਜ ਰਹੇ ਗੁਰਮਤ ਸਮਾਗਮਾਂ ਦੇ ਵਿੱਚ ਆਪਾਂ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ। 2018 ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਦਾਤਾਂ ਬਖਸ਼ੀਆਂ ਬਖਸ਼ਿਸ਼ਾਂ ਕੀਤੀਆਂ ਉਹਦਾ ਆਪਾਂ ਸ਼ੁਕਰ ਕਰਨਾ ਤੇ 2019 ਵਾਸਤੇ ਆਪਾਂ ਅਰਦਾਸ ਬੇਨਤੀ ਕਰਨੀ ਹੈ। ਹੁਣ ਸਤਿਗੁਰੂ ਜੀ ਤੋਂ ਅੱਜ ਆਪਾਂ ਇਹ ਸਿੱਖਣਾ ਹੈ ਕਿ ਜੋ ਨਵਾਂ ਸਾਲ ਬਲਕਿ ਹਰ ਇੱਕ ਦਿਨ, ਸਿਰਫ ਨਵੇਂ ਸਾਲ ਦੀ ਗੱਲ ਨਹੀਂ, ਹਰ ਇੱਕ ਦਿਨ ਸਾਡੇ ਵਾਸਤੇ ਨਵੇਂ ਜੀਵਨ ਦੇ ਸਮਾਨ ਹੈ। ਸਾਡੇ ਵਾਸਤੇ ਇੱਕ ਸਬਕ ਲੈ ਕੇ ਆਉਂਦਾ, ਲੈਸਨ ਲੈ ਕੇ ਆਉਂਦਾ, ਸੁਨੇਹਾ ਲੈ ਕੇ ਆਉਂਦਾ ਜੇ ਅਸੀਂ ਸਿੱਖਣ ਵਾਲੇ ਹੋਈਏ। ਪਾਤਸ਼ਾਹ ਜੀ ਦਾ ਵਚਨ ਹੈ, ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਅਸੀਂ ਮਨੁੱਖਾ ਜਨਮ ਕਿਵੇਂ ਬਤੀਤ ਕਰਨਾ। ਗੁਰੂ ਚਰਨਾਂ ਵਿੱਚ ਆਏ ਹਾਂ, ਅਰਦਾਸ ਵੀ ਕਰਨੀ ਹੈ ਰਲ ਕੇ ਕਿ ਪਾਤਸ਼ਾਹ ਸਨ 2019 ਸਾਡੇ ਵਾਸਤੇ ਸੁੱਖ ਸ਼ਾਂਤੀ ਭਰਿਆ ਹੋਵੇ। ਇਹ ਅਰਦਾਸ ਹੋਣੀ ਹੈ ਨਾ ਵੀ ਸਾਡੇ ਜੀਵਨ ਲਈ ਸੁਖਮਈ ਹੋਵੇ, ਆਨੰਦਮਈ ਹੋਵੇ। ਪਰ ਸਤਿਗੁਰੂ ਜੀ ਨੇ ਜਿਹੜਾ ਤਰੀਕਾ ਦੱਸਿਆ ਵੀ ਕਿਵੇਂ ਹੋ ਸਕਦਾ, ਅਰਦਾਸ ਤਾਂ ਆਪਾਂ ਕਰਨੀ ਹੈ ਪਰ ਗੁਰੂ ਦਾ ਵਚਨ ਵੀ ਹੈ ਨਾ ਵੀ ਕਿਵੇਂ ਹੋ ਸਕਦਾ ਇਹ, ਵੀ ਤੇਰੇ ਜੀਵਨ ਵਿੱਚ ਸੁੱਖ ਆਵੇ, ਆਨੰਦ ਮੰਗਲ ਬਣ ਆਏ, ਇਹ ਕਿਵੇਂ ਹੋਵੇਗਾ। ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਜੀਵਨ ਜਿਉਣ ਦਾ ਢੰਗ, ਜੀਵਨ ਜਿਉਣ ਦਾ ਤਰੀਕਾ। ਹੁਣ ਅੱਜ ਆਪਾਂ ਗੱਲ ਕਰਨੀ ਹੈ ਕਿ ਅਸੀਂ ਜੀਵਨ ਕਿਵੇਂ ਜਿਉ ਰਹੇ ਹਾਂ ਤੇ ਸਾਨੂੰ ਜੀਵਨ ਕਿਵੇਂ ਜਿਉਣਾ ਚਾਹੀਦਾ। ਇਸ ਨੁਕਤੇ ਨੂੰ ਸਮਝਣ ਵਾਸਤੇ ਕਬੀਰ ਸਾਹਿਬ ਦੇ 2 ਸਲੋਕਾਂ ਦੀ ਆਪਾਂ ਟੇਕ ਲਈ ਹੈ, ਸਲੋਕ ਨੰਬਰ 11 ਤੇ ਸਲੋਕ ਨੰਬਰ 12। ਕਬੀਰ, ਚੰਦਨ ਕਾ ਬਿਰਵਾ ਭਲਾ ਬੇੜੇ ਉਹ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਦੂਸਰਾ 12ਵਾਂ ਸਲੋਕ ਹੈ, ਕਬੀਰ ਬਾਂਸ ਬੜਾਈ ਬੁੱਢਿਆ ਇਉਂ ਮਤ ਬੁੱਢੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਕਿਹਨੂੰ ਕਿਹਾ, ਚੰਦਨ ਕੀ ਸੁਨੇਹਾ ਦਿੰਦਾ, ਪਹਿਲਾਂ ਤਾਂ ਇਹ ਸਮਝੀਏ। ਜਦੋਂ ਸਤਿਗੁਰਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ ਤਾਂ ਸਤਿਗੁਰੂ ਜੀ ਨੇ ਕੁਦਰਤ ਦੇ ਬੜੇ ਰੂਪਾਂ ਦਾ ਜ਼ਿਕਰ ਕਰਕੇ ਉਹਦੇ ਵਿੱਚੋਂ ਸਾਨੂੰ ਸਿੱਖਿਆ ਲੈਣ ਵਾਸਤੇ ਤਗੀਤ ਕੀਤੀ ਹੈ, ਕਿਉਂਕਿ ਜਿਹੜੀ ਕੁਦਰਤ ਹੈ ਨਾ ਇਹ ਕਰਤੇ ਦੀ ਖੁੱਲ੍ਹੀ ਕਿਤਾਬ ਹੈ। ਕੁਦਰਤ ਕਰਤੇ ਦੀ, ਵਾਹਿਗੁਰੂ ਜੀ ਦੀ ਖੁੱਲ੍ਹੀ ਕਿਤਾਬ ਹੈ ਤੇ ਕਿਤਾਬ ਵਿੱਚ ਹਮੇਸ਼ਾ ਜਿਹੜੇ ਅੱਖਰ ਹੁੰਦੇ ਨੇ ਉਹ ਕਾਲੇ ਰੰਗ ਦੇ ਹੁੰਦੇ ਨੇ। ਜਿਹੜੇ ਕਿਤਾਬ ਵਿੱਚ ਆਪਾਂ ਅਕਸ਼ਰ ਪੜ੍ਹਦੇ ਹਾਂ, ਭਾਸ਼ਾ ਜਿਹੜੀ ਮਰਜ਼ੀ ਹੋਵੇ, ਭਾਸ਼ਾ ਵੱਖ ਵੱਖ ਹੋ ਸਕਦੀ ਹੈ, ਪੰਜਾਬੀ, ਗੁਰਮੁਖੀ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਵੱਖ ਵੱਖ ਹੋ ਸਕਦੀ ਹੈ, ਜ਼ਿਆਦਾਤਰ ਜਿਹੜੇ ਅਕਸ਼ਰ ਨੇ, ਸ਼ਬਦ ਨੇ ਉਹ ਕਾਲੀ ਸਿਆਹੀ ਜਾਂ ਕਾਲੇ ਰੰਗ ਦੇ ਹੁੰਦੇ ਨੇ, ਪਰ ਜੋ ਉਹਦੇ ਵਿੱਚ ਸੁਨੇਹਾ ਹੁੰਦਾ ਨਾ, ਅੱਖਰਾਂ ਦੇ ਵਿੱਚ ਸੁਨੇਹਾ, मैसेज ਉਹ ਬਹੁਤ ਨਿਰਮਲ ਹੁੰਦਾ ਹੈ, ਉਹ ਬਹੁਤ ਨਿਰਮਲ ਹੁੰਦਾ ਹੈ। ਇਸੇ ਤਰ੍ਹਾਂ ਇਹ ਕੁਦਰਤ ਦੇ ਵੱਖ ਵੱਖ ਅੰਗ ਨੇ। ਹੁਣ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਗਾਹ ਨਾਲ ਪੜਾਂਗੇ ਤਾਂ ਸਤਿਗੁਰੂ ਜੀ ਨੇ ਆਕਾਸ਼ ਤੋਂ, ਧਰਤੀ ਤੋਂ, ਅੱਗ ਤੋਂ, ਪਾਣੀ ਤੋਂ ਵੀ ਸਿੱਖਿਆ ਲੈਣ ਦੀ ਗੱਲ ਕਹੀ ਹੈ। ਪੜ੍ਹਦੇ ਹਾਂ ਨਾ ਆਸਾ ਦੀ ਵਾਰ ਵਿੱਚ, ਭੈ ਵਿੱਚ ਪਾਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰੀਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਗਲਿਆਂ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕਿਉਂ ਕਿਹਾ? ਕਹਿੰਦੇ ਬੰਦਿਆ ਵੇਖ ਵੀ ਜਿਹੜਾ ਆਕਾਸ਼ ਹੈ ਕਿੱਡੀ ਸ਼ਕਤੀ ਦਾ ਮਾਲਕ ਹੈ, ਸਾਰਿਆਂ ਦੇ ਉੱਪਰ ਤਣਿਆ ਹੋਇਆ ਨਾ ਆਕਾਸ਼, ਇਹਦਾ ਛਤਰ ਆਕਾਸ਼ ਦਾ ਸਾਰਿਆਂ ਤੇ ਤਣਿਆ ਹੋਇਆ। ਫਿਰ ਪਾਣੀ ਵੇਖ ਲਾ ਕਿੱਡੀ ਤਾਕਤ ਦਾ ਮਾਲਕ ਹੈ, ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਏ, ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਤੇ ਪਾਣੀ ਵਿੱਚ ਕਿੰਨੀ ਤਾਕਤ ਹੈ, ਕਿੰਨੀ ਬਿਜਲੀ ਪਾਣੀ ਤੋਂ ਤਿਆਰ ਹੋ ਰਹੀ ਹੈ। ਫਿਰ ਜੇ ਪਾਣੀ ਫਲੱਡ ਬਣ ਕੇ ਆ ਜੇ, ਮਾਫ ਕਰਨਾ ਰੱਬ ਨਾ ਕਰੇ, ਤਾਂ ਵੱਡੀਆਂ ਵੱਡੀਆਂ ਇਮਾਰਤਾਂ ਨੂੰ ਰੋੜ ਕੇ ਰੱਖ ਦਿੰਦਾ, ਥੱਲ ਕੇ ਰੱਖ ਦਿੰਦਾ, ਕਿੱਡੀ ਤਾਕਤ ਹੈ ਪਾਣੀ ਵਿੱਚ। ਧਰਤੀ ਸਦੀਆਂ ਤੋਂ ਆਪਣੇ ਵਿੱਚੋਂ ਅਨਾਜ ਪੈਦਾ ਕਰ ਰਹੀ ਹੈ, ਆਪਣੇ ਵਿੱਚੋਂ ਦਰਖਤ ਬਨਸਪਤੀ ਫੁੱਲ ਪੈਦਾ ਕਰ ਰਹੀ ਹੈ, ਸੁਗੰਧੀਆਂ ਪੈਦਾ ਕਰ ਰਹੀ ਹੈ, ਕਿੱਡੀ ਤਾਕਤ ਦੀ ਮਾਲਕ ਹੈ। ਤੇਰੀ ਤਾਂ ਔਕਾਤ ਹੀ ਕੀ ਹੈ ਬੰਦਿਆ, ਤੂੰ ਇਹਨਾਂ ਵੱਲ ਝਾਤੀ ਮਾਰ, ਆਕਾਸ਼ ਕੋਲ ਕਿੰਨੀ ਤਾਕਤ ਹੈ। ਫਿਰ ਹਵਾ ਜੋ ਸਾਡੇ ਜੀਵਨ ਦਾ ਆਧਾਰ ਹੈ, ਹਵਾ ਸਾਡੇ ਜੀਵਨ ਦਾ ਆਧਾਰ ਹੈ, ਰੱਬ ਨਾ ਕਰੇ ਜੇ ਹਵਾ ਬੰਦ ਕਰ ਲੇ ਤੇ ਕੀ ਬਣੇਗਾ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਅੱਜ ਹਵਾ ਨਹੀਂ ਚੱਲਦੀ, ਅੱਜ ਹੁੰਮਸ ਹੈ, ਮਾਫ਼ ਕਰਨਾ, ਹਵਾ ਕਦੇ ਬੰਦ ਨਹੀਂ ਹੁੰਦੀ। ਹਾਂ, ਇਹਦਾ ਵੇਗ ਹੌਲੀ ਤੇ ਤੇਜ਼ ਹੁੰਦਾ, ਕਦੇ ਹਵਾ ਤੇਜ਼ ਹੋ ਜਾਂਦੀ ਹੈ, ਕਦੇ ਹੌਲੀ ਹੋ ਜਾਂਦੀ ਹੈ, ਪਰ ਬੰਦ ਕਦੇ ਨਹੀਂ ਹੁੰਦੀ। ਜੇ ਬੰਦ ਹੋਊਗੀ ਤੇ ਬੰਦਾ ਖਤਮ। ਕਿੱਡੀਆਂ ਕਿੱਡੀਆਂ ਤਾਕਤਾਂ ਨੇ, ਪਰ ਫੇਰ ਵੀ ਇਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਦੇ ਨੇ, ਉਹਦੇ ਭੈ ਵਿੱਚ ਚੱਲਦੇ ਨੇ, ਉਹਦੇ ਕਹਿਣੇ ਵਿੱਚ ਚੱਲਦੇ ਨੇ। ਜਦੋਂ ਸੂਰਜ ਨੂੰ ਹੁਕਮ ਹੈ ਵੀ ਇੰਨੇ ਵਜੇ ਚੜ੍ਹਨਾ ਤੈਂ, ਇਹ ਚੜ੍ਹਦਾ। ਧਰਤੀ ਨੂੰ ਹੁਕਮ ਹੈ ਤਾਂ ਅਨਾਜ ਪੈਦਾ ਕਰਨ ਕਰ ਰਹੀ ਹੈ। ਭੈ ਵਿੱਚ ਪਾਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਹੋਰ ਅੱਗੇ ਚੱਲੋ। ਫਿਰ ਪਾਤਸ਼ਾਹ ਜੀ ਨੇ ਬਾਹਰਲੇ ਪੰਛੀਆਂ ਦਾ ਜ਼ਿਕਰ ਕੀਤਾ, ਜਿਵੇਂ ਹੰਸ ਆਪਾਂ ਵੇਖਦੇ ਹਾਂ, ਬਗਲਾ ਵੇਖਦੇ ਹਾਂ, ਕਾਂ ਵੇਖਦੇ ਹਾਂ, ਫਿਰ ਪਪੀਹਾ ਵੇਖਦੇ ਹਾਂ, ਇਹ ਸਾਰਿਆਂ ਦਾ ਜ਼ਿਕਰ ਹੈ ਬਾਣੀ ਵਿੱਚ। ਹੁਣ ਜਿਹੜਾ ਇਹ ਉਪਦੇਸ਼ ਹੈ ਨਾ, ਇਹ ਨਾ ਤਾਂ ਪਪੀਹੇ ਵਾਸਤੇ, ਨਾ ਕਾਂ ਵਾਸਤੇ, ਨਾ ਹੰਸ ਵਾਸਤੇ, ਬਗਲੇ ਵਾਸਤੇ, ਉਪਦੇਸ਼ ਤਾਂ ਸਾਡੇ ਵਾਸਤੇ ਹੈ। ਪਰ ਪ੍ਰਤੀਕ ਉਹ ਬਣਾਏ ਨੇ, ਪ੍ਰਤੀਕ ਉਹ ਬਣਾਏ ਨੇ ਕਿ ਬੰਦਿਆ ਹੰਸ ਵਿਰਤੀ ਤੇ ਕਾਂ ਵਿਰਤੀ ਵੀ ਤੇਰੇ ਅੰਦਰ ਹੈ। ਹੋਰ ਅੱਗੇ ਚੱਲੋ। ਫਿਰ ਬਨਸਪਤੀ ਵਿੱਚੋਂ ਉਦਾਹਰਨਾਂ ਲਈਆਂ, ਕਮਲ ਦੇ ਫੁੱਲ ਦੀ ਉਦਾਹਰਨ ਹੈ, ਅੰਬ ਦੇ ਬੂਟੇ ਦੀ ਉਦਾਹਰਨ ਹੈ ਬਾਣੀ ਵਿੱਚ, ਤੇ ਜਿਵੇਂ ਅੱਜ ਆਪਾਂ ਸਲੋਕ ਵਿਚਾਰ ਰਹੇ ਹਾਂ, ਚੰਦਨ ਦੀ ਉਦਾਹਰਨ ਹੈ। ਇਹਨੂੰ ਕੀ ਕਿਹਾ? ਬਲਿਹਾਰੀ ਕੁਦਰਤ ਵਸਿਆ, ਅਕਾਲ ਪੁਰਖ ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ, ਉਹ ਸੁਨੇਹਾ ਦੇ ਰਿਹਾ ਕੁਦਰਤ ਵਿੱਚ ਬੈਠਾ, ਜੇ ਅਸੀਂ ਉਹਨੂੰ ਸਮਝਣ ਵਾਲੇ ਹੋਈਏ, ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਕਰ ਕੈ, ਗੁਰੂ ਨਾਨਕ ਮਹਾਰਾਜ ਦਾ ਵਚਨ ਹੈ ਸ੍ਰੀ ਰਾਗ ਦਾ, ਕੁਦਰਤ ਕਰ ਕੈ, ਪਰਮਾਤਮਾ ਨੇ ਕੁਦਰਤ ਬਣਾਈ ਹੈ। ਹੁਣ ਅੱਜ ਇਹ ਵੀ ਝਮੇਲਾ ਨਾ, ਹੁਣ ਕਈ ਵੀਰ ਕਹਿਣ ਲੱਗ ਗਏ, ਕਹਿੰਦੇ ਜੀ ਕੁਦਰਤੀ ਰੱਬ ਹੈ, ਰੱਬ ਕੋਈ ਵੱਖਰਾ ਨਹੀਂ, ਵੀ ਕੁਦਰਤੀ ਰੱਬ ਹੈ। ਪਰ ਇੱਧਰ ਬਾਣੀ ਕੀ ਕਹਿ ਰਹੀ ਹੈ? ਕੁਦਰਤ ਕਰ ਕੈ, ਪਹਿਲਾਂ ਉਹਨੇ ਕੁਦਰਤ ਬਣਾਈ ਹੈ, ਪ੍ਰਕਿਰਤੀ ਬਣਾਈ ਹੈ, ਸੰਸਾਰ ਬਣਾਇਆ ਹੈ, ਖਲਕਤ ਬਣਾਈ ਹੈ, ਤੇ ਫਿਰ ਆਪ ਉਹਦੇ ਵਿੱਚ ਬਹਿ ਗਿਆ। ਕੁਦਰਤ ਕਰ ਕੈ ਵਸਿਆ ਸੋਏ, ਬਾਖਤ ਵਿਚਾਰੇ ਸੁਬੰਦਾ ਹੋਏ। ਹੋਰ ਸੁਣੋ, ਆਪੀ ਨੈ ਆਪ ਸਾਜਿਓ, ਆਸਾ ਦੀ ਵਾਰ ਦੀ ਪੌੜੀ ਹੈ, ਰੋਜ਼ ਹੀ ਸੁਣਦੇ ਰਾਗੀ ਸਿੰਘ ਸਾਹਿਬਾਨਾਂ ਤੋਂ ਆਪਾਂ, ਆਪੀ ਨੈ ਆਪ ਸਾਜਿਓ। ਪਹਿਲਾਂ ਪਰਮਾਤਮਾ ਆਪਣੇ ਆਪ ਤੋਂ ਆਪ ਹੈ, ਉਹਦਾ ਕੋਈ ਮਾਂ ਪਿਓ ਨਹੀਂ ਹੈ ਜਿਹਦੇ ਘਰ ਵਿੱਚ ਉਹ ਪੈਦਾ ਹੋਇਆ ਹੋਵੇ, ਨਾ ਤਿਸ ਬਾਪ ਨਾ ਮਾਏ ਜਿਨ ਤੂੰ ਜਾਇਆ, ਨਾ ਤਾਤ ਹੈ ਨਾ ਮਾਤ ਹੈ, ਨਾ ਜਾਤ ਹੈ ਨਾ ਪਾਤ ਹੈ। ਬਲਕਿ ਇਹ ਕਹਿਣਾ ਕਿ ਰੱਬ ਕਿਸੇ ਘਰ ਦੇ ਵਿੱਚ ਪੈਦਾ ਹੋਇਆ ਨਾ, ਕਿੱਡਾ ਵਚਨ ਕੀਤਾ, ਕਹਿੰਦੇ ਸੋ ਮੁੱਖ ਜਲੋ, ਉਹ ਮੁੱਖ ਜਲ ਜਾਏ, ਸੜ ਜਾਏ, ਉਹ ਰਸਨਾ ਜੀਵ ਜਿਹੜੀ ਇਹ ਗੱਲ ਕਹਿੰਦੀ ਵੀ ਰੱਬ ਵੀ ਪੈਦਾ ਹੁੰਦਾ। ਸੋ ਮੁਖ ਜਲੋ ਜੇ ਤਾਂ ਕਹਿ ਠਾਕੁਰ ਜੋਨੀ ਵੀ ਪਰਮਾਤਮਾ ਜੂਨਾਂ ਵਿੱਚ ਆਉਂਦਾ, ਇਸ ਲਈ ਉਹ ਕੀ ਹੈ, ਉਹ ਸੁਤੇ ਪ੍ਰਕਾਸ਼ ਹੈ, ਆਪੀ ਨੇ ਆਪ ਸੱਜ, ਉਹ ਆਪਣੇ ਆਪ ਤੋਂ ਆਪ ਹੀ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਇਆ, ਆਪਣੇ ਆਪ ਤੋਂ ਆਪ ਹੈ ਉਹ, ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ। ਇੱਥੇ ਕੀ ਲਿਖਿਆ, ਦੂਜੀ, ਪਹਿਲਾਂ ਆਪਣੇ ਆਪ ਤੋਂ ਆਪ ਹੈ, ਦੋ ਨੰਬਰ ਤੇ ਉਹਨੇ ਕੁਦਰਤ ਬਣਾਈ ਹੈ, ਸੰਸਾਰ ਬਣਾਇਆ ਕਿੱਥੋਂ, ਨਾਮ ਤੋਂ, ਸ਼ਬਦ ਤੋਂ, ਹੁਕਮ ਤੋਂ, ਇਹ ਤਿੰਨੇ ਸ਼ਬਦ ਮਿਲਣਗੇ। ਉਤਪਤ ਪਰ ਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਹ ਪਤ ਹੋਵੇ, ਜਾਂ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀਅ ਹੁਕਮ ਮਿਲੈ ਵਡਿਆਈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਤੋਂ, ਸ਼ਬਦ ਤੋਂ, ਹੁਕਮ ਤੋਂ ਵਾਹਿਗੁਰੂ ਜੀ ਨੇ ਆ ਸੰਸਾਰ ਦਾ ਪਸਾਰਾ ਬਣਾ ਲਿਆ। ਪਹਿਲਾਂ ਆਪਣੇ ਆਪ ਤੋਂ ਆਪ ਹੈ, ਫਿਰ ਉਹਨੇ ਨਾਮ ਤੋਂ ਸੰਸਾਰ ਬਣਾਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਸਾਜ ਲਈ ਫਿਰ ਕਰ ਆਸਨ ਡਿੱਠੋ ਚਾਓ, ਵਿੱਚੀ ਬਹਿ ਗਿਆ ਚੌਂਕੜਾ ਲਾ ਕੇ, ਦੇ ਕੁਦਰਤ ਦੇ ਵਿੱਚ ਵਸ ਗਿਆ ਉਹ, ਕੁਦਰਤ ਕਰਕੇ ਵਸਿਆ ਸੋਏ, ਬਖਤ ਵਿਚਾਰੇ ਸੋ ਬੰਦਾ ਹੋਏ। ਹੁਣ ਅਸੀਂ ਕੁਦਰਤ ਵਿੱਚੋਂ ਕਰਤੇ ਦਾ, ਵਾਹਿਗੁਰੂ ਦਾ, ਅਕਾਲ ਪੁਰਖ ਦਾ ਸੁਨੇਹਾ ਦੇਖਣਾ ਕੀ ਹੈ। ਕਬੀਰ ਸਾਹਿਬ ਕੀ ਕਹਿੰਦੇ, ਕਹਿੰਦੇ ਬੰਦਿਆ ਵੀ ਜਿਹੜਾ ਚੰਦਨ ਹੁੰਦਾ ਨਾ, ਚੰਦਨ ਸ਼ੁੱਧ ਚੰਦਨ, ਅਸਲੀ ਚੰਦਨ ਸਿਰਫ 52 ਕੁੰਗਲ ਦਾ ਹੁੰਦਾ, ਤਾਂ ਇਹਨੂੰ 52 ਚੰਦਨ ਵੀ ਕਹਿੰਦੇ ਨੇ। ਮਲਿਆਗਰ ਪਰਬਤ ਤੇ ਪੈਦਾ ਹੁੰਦਾ ਇਹ ਚੰਦਨ ਦਾ ਅਸਲੀ ਬੂਟਾ, ਹਾਂ ਕੋਈ ਨਕਲੀ ਚੰਦਨ ਦੀ ਲੱਕੜ ਬਣਾ ਕੇ ਬੇਚਦਾ ਵੱਖਰੀ ਗੱਲ ਹੈ, ਪਰ ਜਿਹੜਾ ਸ਼ੁੱਧ ਚੰਦਨ ਹੈ 52 ਕੁੰਗਲ ਦਾ ਹੁੰਦਾ, ਛੋਟਾ ਜਿਹਾ ਹੁੰਦਾ ਇਹ, ਤੇ ਇਹ ਬਸੰਤ ਰੁੱਤ ਵਿੱਚ ਸੁਗੰਧੀਆਂ ਵੰਡਦਾ, ਤੇ ਇਹਨੂੰ ਬਾਣੀ ਚ ਭਲਾ ਕਿਹਾ। ਦੇਖੋ ਦਰਖਤ ਤਾਂ ਹੋਰ ਵੀ ਨੇ ਫਲਦਾਰ ਬੂਟੇ, ਅੰਬਾਂ ਨੂੰ ਅੰਬ ਲੱਗਦੇ ਨੇ, ਜਾਮਣ ਹੈ, ਪਪੀਤਾ ਹੈ, ਕਿੰਨੇ ਫਲਦਾਰ ਬੂਟੇ ਨੇ, ਪਰ ਉਹਨਾਂ ਨੂੰ ਭਲਾ ਨਹੀਂ ਕਿਹਾ। ਨੋਟ ਕਰਿਓ, ਚੰਦਨ ਨੂੰ ਭਲਾ ਕਿਹਾ, ਕਿਉਂ? ਇਹਦਾ ਕਾਰਨ ਹੈ ਬਹੁਤ ਵੱਡਾ, ਕਿ ਜਿਹੜਾ ਚੰਦਨ ਹੈ ਨਾ, ਇਹਨੇ ਏਕਾ ਅਧਿਕਾਰ ਸਥਾਪਿਤ ਨਹੀਂ ਕੀਤਾ ਵੀ ਜੋ ਮੇਰੇ ਕੋਲ ਹੈ ਮੇਰੇ ਕੋਲ ਹੀ ਰਹੇ। ਇਹ ਬੰਦੇ ਦੀ ਬਿਰਤੀ ਹੈ ਨਾ ਇੱਕ, ਵੀ ਜਿਹੋ ਜਿਹਾ ਮੈਂ ਆ ਬਸ ਮੈਂ ਹੀ ਰਹਾਂ, ਮੇਰੇ ਬਰਾਬਰ ਨਾ ਕੋਈ ਆ ਜੇ ਕਿਸੇ ਪੱਖ ਵਿੱਚ, ਚਾਹੇ ਤੁਸੀਂ ਸਮਾਜਿਕ ਪੱਖ ਵਿੱਚ ਦੇਖ ਲਓ, ਪਰਿਵਾਰਕ ਪੱਖ ਵਿੱਚ, ਆਰਥਿਕ ਪੱਖ ਵਿੱਚ, ਰਾਜਨੀਤਿਕ ਪੱਖ ਵਿੱਚ, ਆਹੀ ਚਾਹੁੰਦਾ ਨਾ ਬੰਦਾ ਵੀ ਜਿਹੜੇ ਅਹੁਦੇ ਤੇ ਪਦਵੀ ਤੇ ਮੈਂ ਆ ਇੱਥੇ ਬਰਾਬਰ ਨਾ ਕੋਈ ਪਹੁੰਚ ਜੇ। ਇਹਨੂੰ ਕਹਿੰਦੇ ਨੇ ਏਕਾ ਅਧਿਕਾਰ ਸਥਾਪਿਤ ਕਰ ਲੈਣਾ ਵੀ ਇਸ ਅਧਿਕਾਰ ਦਾ ਮਾਲਕ ਮੈਂ ਹੀ ਹਾਂ। ਪਰ ਜਿਹੜਾ ਚੰਦਨ ਹੈ ਉਹ ਕਦੇ ਵੀ ਏਕਾ ਅਧਿਕਾਰ ਸਥਾਪਿਤ ਨਹੀਂ ਕਰਦਾ, ਉਹ ਕਹਿੰਦਾ ਵੀ ਜੋ ਮੇਰੇ ਕੋਲ ਹੈ ਰੱਬ ਨੇ ਮੈਨੂੰ ਦਿੱਤਾ ਨਾ, ਇਹ ਤੁਸੀਂ ਵੀ ਲਓ, ਆਲਾ ਦੁਆਲਾ ਵੀ, ਚੁਗਿਰਦਾ ਵੀ, ਇਹਦੋਂ ਲਾਹਾ ਲੈ ਸਕੇ। ਵਾਹਿਗੁਰੂ ਜੀ ਨੇ ਉਹਨੂੰ ਸੁਗੰਧੀ ਦਿੱਤੀ ਚੰਦਨ ਨੂੰ, ਕਬੀਰ ਚੰਦਨ ਕਾ ਬਿਰਵਾ ਭਲਾ, ਤਾਂ ਉਹਨੂੰ ਕਹਿੰਦਾ ਤੂੰ ਭਲਾ ਹੈ ਵੀ ਜੋ ਤੇਰੇ ਕੋਲ ਸੀ ਉਹ ਸਾਰਿਆਂ ਨੂੰ ਵੰਡਤਾ, ਤੈ ਸਾਰਿਆਂ ਨੂੰ ਦੇਤਾ, ਬੇੜਿਓ ਢਾਕ ਪਲਾਸ, ਪਰ ਉਹਦੇ ਆਲੇ ਦੁਆਲੇ ਢਾਕ ਪਲਾ ਝਾੜੀਆਂ ਘਾਹ ਆਦਿ ਹੁੰਦਾ, ਉਹਦੇ ਆਲੇ ਦੁਆਲੇ ਚ ਗਿਰਦੇ। ਓਏ ਪੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ, ਢੱਕ ਦੀ ਲੱਕੜ, ਪਲਾਹ, ਝਾੜੀਆਂ, ਕੰਡੇ, ਘਾਹ, ਸਭ ਕੁਝ ਉਹਦੇ ਵਿੱਚੋਂ ਵੀ ਸੁਗੰਧੀਆਂ ਆਉਣ ਲੱਗ ਜਾਂਦੀਆਂ ਜੋ ਚੰਦਨ ਦੇ ਆਲੇ ਦੁਆਲੇ ਹੋਣ, ਜੋ ਚੰਦਨ ਦੇ ਆਲੇ ਦੁਆਲੇ ਹੋਣ। ਪਰ ਅਗਲਾ ਸਲੋਕ ਕੀ ਕਹਿ ਰਿਹਾ ਹੁਣ, ਕਬੀਰ ਬਾਂਸ ਬੜਾਈ ਬੂਡਿਆ, ਇਉਂ ਮਤ ਬੁੱਢ ਹੋ ਕੋਏ, ਚੰਦਨ ਕਹਿ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਪਰ ਬਨਸਪਤੀ ਦਾ ਇੱਕ ਰੂਪ ਹੈ ਜੋ ਚੰਦਨ ਦੇ ਕੋਲ ਰਹਿ ਕੇ ਵੀ ਚੰਦਨ ਤੋਂ ਲਾਹਾ ਨਹੀਂ ਲੈ ਸਕਦਾ, ਉਹਨੂੰ ਕੋਈ ਚੰਦਨ ਦਾ ਪਾ ਨਹੀਂ ਲੱਗਦਾ, ਉਹ ਕੀ ਹੈ ਜੀ, ਬਾਂਸ, ਬਾਂਸ ਦੀ ਲੱਕੜ, ਬਾਂਸ ਨੂੰ ਚੰਦਨ ਦਾ ਕੋਈ ਪਾ ਨਹੀਂ। ਕਾਰਨ, ਇਹਦੇ ਪੰਜ ਕਾਰਨ ਨੇ। ਪਹਿਲਾ, ਜਿਹੜਾ ਬਾਂਸ ਹੈ ਨਾ, ਉਹ ਆਪਣੇ ਆਪ ਨੂੰ ਬਹੁਤ ਉੱਚਾ ਸਮਝ ਦੋ, ਕਹਿੰਦਾ ਵੀ ਚੰਦਨ 52 ਉਂਗਲ ਦਾ ਤੇ ਮੈਂ ਕਿੱਡਾ ਵੱਡਾ। ਇਹਨੂੰ ਕੀ ਕਹਿੰਦੇ ਨੇ? ਅਹੰਕਾਰ। ਅਹੰਕਾਰ ਆ ਗਿਆ ਨਾ ਵਿੱਚ। ਬਾਬਾ ਰਵਿਦਾਸ ਕਹਿੰਦਾ, ਰੱਬ ਜੀ ਤੂੰ ਚੰਦਨ ਹੈ, ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਰੱਬ ਜੀ ਤੂੰ ਚੰਦਨ ਹੈ, ਗੁਰੂ ਜੀ ਤੂੰ ਚੰਦਨ ਹੈ, ਪਰ ਮਾਫ ਕਰਨਾ, ਅਸੀਂ ਗੁਰੂ ਰੂਪ ਚੰਦਨ ਕੋਲ ਰਹਿ ਕੇ ਇਹਦੀਆਂ ਸੁਗੰਧੀਆਂ ਤੋਂ ਦੂਰ ਕਿਉਂ ਹੋ ਗਏ? ਸਾਨੂੰ ਪਾ ਕਿਉਂ ਨਹੀਂ ਲੱਗਦਾ ਗੁਰੂ ਦਾ? ਸਾਡੇ ਜੀਵਨ ਵਿੱਚ ਆਨੰਦ ਸੁੱਖ ਕਿਉਂ ਨਹੀਂ ਆਇਆ? ਕਿਉਂਕਿ ਬੰਦਾ ਵੀ ਬਾਂਸ ਵਰਗਾ ਬਣ ਗਿਆ। ਗੱਲ ਤਾਂ ਮਨੁੱਖ ਦੀ ਹੈ ਨਾ ਇੱਥੇ, ਇੱਥੇ ਚੰਦਨ ਤੇ ਬਾਂਸ ਦੀ ਤਾਂ ਗੱਲ ਹੈ ਹੀ ਨਹੀਂ। ਉਹਨਾਂ ਵਾਸਤੇ ਨਹੀਂ ਸੁਨੇਹਾ ਇਹ, ਉਹਨਾਂ ਦਾ ਤਾਂ ਇੱਕ ਦਲੀਲ ਹੈ, ਐਗਜ਼ਾਮਪਲ ਹੈ, ਉਹ ਪ੍ਰਤੀਕ ਹੈ। ਪਰ ਗੱਲ ਤਾਂ ਮਨੁੱਖ ਨੂੰ ਸਮਝਾਈ ਹੈ। ਕਹਿੰਦੇ ਬੰਦੇ ਆ ਵੀ ਤੂੰ ਬਾਂਸ ਬਣ ਗਿਆ, ਗੁਰੂ ਤਾਂ ਚੰਦਨ ਹੈ, ਹਰ ਵਕਤ ਦੀ ਸੁਗੰਧੀਆਂ ਵੰਡਦਾ ਜਿਹੜਾ ਮਰਜ਼ੀ ਲੈ ਜੇ ਆ ਕੇ। ਪਰਮਾਤਮਾ ਚੰਦਨ ਹੈ, ਹਰ ਵਕਤ ਹੀ ਸੁਗੰਧੀਆਂ ਨੇ, ਹਰ ਵਕਤ ਹੀ ਗੁਰੂ ਬਖਸ਼ਿਸ਼ਾਂ ਕਰ ਰਿਹਾ, ਦਾਤਾਂ ਦੇ ਰਿਹਾ, ਮਿਹਰਬਾਨ ਸਾਹਿਬ ਮਿਹਰਬਾਨ, ਹਰ ਵਕਤ ਹੀ ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਭਾਈ। ਉਹ ਬਲਕਿ ਚੰਦਨ ਤਾਂ 2 ਮਹੀਨੇ ਸੁਗੰਧੀਆਂ ਵੰਡਦਾ ਹੈ, ਗੁਰੂ ਤਾਂ ਹਰ ਵਕਤ ਹੀ ਬਖਸ਼ਿਸ਼ਾਂ ਕਰ ਰਿਹਾ। ਤਾਂ ਫਿਰ ਘਾਟ ਕਿੱਥੇ ਹੈ, ਗੁਰੂ ਵਿੱਚ ਜਾਂ ਸਾਡੇ ਵਿੱਚ? ਘਾਟ ਸਾਡੇ ਵਿੱਚ ਹੈ, ਗੁਰੂ ਤਾਂ ਅੱਜ ਵੀ ਉਹੀ ਹੈ, ਬਾਣੀ ਤਾਂ ਅੱਜ ਵੀ ਉਹੀ ਹੈ, ਜਪ ਜੀ ਤਾਂ ਅੱਜ ਵੀ ਉਹੀ ਹੈ, ਸੁਖਮਨੀ ਸਾਹਿਬ ਤਾਂ ਅੱਜ ਵੀ ਉਹੀ ਹੈ, ਘਾਟ ਸਾਡੇ ਵਿੱਚ ਹੈ। ਕਬੀਰ, ਸਾਚਾ ਸਤਿਗੁਰ ਕਿਆ ਕਰੈ, ਜਾਓ ਸਿੱਖਾਂ ਮੈਂ ਚੂਕ, ਭੁੱਲ ਚੁੱਕ ਤਾਂ ਸਾਡੇ ਵਿੱਚ ਹੈ ਨਾ, ਗੁਰੂ ਕੀ ਕਰੇ? ਕਬੀਰ, ਸਾਚਾ ਸਤਿਗੁਰ ਕਿਆ ਕਰੈ, ਜਾਓ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ, ਜੋ ਬਾਂਸ ਵਜਾਈਐ ਫੂਕ। ਘਾਟ ਸਾਡੇ ਵਿੱਚ ਹੈ, ਗੁਰੂ ਵਿੱਚ ਕੋਈ ਘਾਟ ਨਹੀਂ। ਤਾਂ ਕਬੀਰ ਸਾਹਿਬ ਨੇ ਸਮਝਾਇਆ, ਬੰਦਿਆ ਬਾਂਸ ਨਾ ਬਣ। ਕਿਉਂ? ਜਿਹੜਾ ਬਾਂਸ ਹੈ ਨਾ, ਉਹ ਕਹਿੰਦਾ ਵੀ ਮੈਂ ਬਹੁਤ ਵੱਡਾ, ਮੈਂ ਉੱਚਾ, ਮੈਂ ਲੰਮਾ ਡਾਢਾ, ਤੇ ਚੰਦਨ ਹੈ ਸਿਰਫ 52 ਉਂਗਲ ਦਾ। ਆਪਣੇ ਆਪ ਨੂੰ ਉੱਚਾ ਸਮਝਦਾ, ਆਪਣੇ ਆਪ ਨੂੰ ਜਿਹੜਾ ਇਨਸਾਨ ਵੱਡਾ ਸਮਝਦਾ ਨਾ, ਆਪਸ ਕੋ ਜੋ ਭਲਾ ਕਹਾਵੈ, ਤੇ ਸਹਿ ਭਲਾਈ ਨਿਕਟ ਨਾ ਆਵੇ। ਇੱਕ ਅਹੰਕਾਰ ਹੈ ਜੋ ਹਰ ਇੱਕ ਤੋਂ ਸਾਨੂੰ ਵੱਖਰਾ ਕਰਦਾ ਹੈ। ਨੋਟ ਕਰਿਓ, ਜਿਸ ਅੰਦਰ ਵੀ ਅਹੰਕਾਰ ਆ ਗਿਆ ਨਾ, ਉਹ ਹਰ ਇੱਕ ਤੋਂ ਸਾਨੂੰ ਵੱਖਰਾ ਕਰਦਾ, ਵੱਖਰਾ, ਕਿ ਮੈਂ ਵੱਡਾ ਹਾਂ, ਮੈਂ ਉੱਚਾ ਹਾਂ, ਮੈਂ ਵੱਖਰਾ ਹਾਂ। ਕਈ ਵਾਰੀ ਤਾਂ ਪਰਿਵਾਰ ਨਾਲੋਂ ਵੀ ਮਨੁੱਖ ਨੂੰ ਵੱਖਰਾ ਕਰਕੇ ਰੱਖ ਦਿੰਦਾ। ਤਾਂ ਕਰਕੇ ਸਤਿਗੁਰੂ ਜੀ ਨੇ ਕਿਹਾ, ਉਹ ਅਕਾਲ ਪੁਰਖ ਪਰਮਾਤਮਾ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਹਰ ਜੀਓ, ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਧਾਰਮਿਕ ਸ਼ਾਸਤਰ ਇਹੀ ਸਮਝਾ ਰਹੇ ਨੇ, ਵਾਹਿਗੁਰੂ ਜੀ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਹਰ ਜੀਓ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਅਹੰਕਾਰ ਦਾ ਤੇ ਵਾਹਿਗੁਰੂ ਜੀ ਦੇ ਨਾਮ ਦਾ ਆਪਸ ਪਰਸਪਰ ਵਿਰੋਧ ਹੈ। ਰੱਬ ਨੇ ਤਾਂ ਕੀ ਮਿਲਣਾ, ਉਹਦਾ ਨਾਮ ਵੀ ਨਹੀਂ ਉੱਥੇ ਟਿਕਦਾ ਜਿੱਥੇ ਅਹੰਕਾਰ ਹੋਵੇ। ਤੇ ਜਿਹੜਾ ਮਨੁੱਖ ਅਹੰਕਾਰੀ ਹੈ, ਗੁਰੂ ਰਾਮਦਾਸ ਅਜੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਉਹਦੇ ਵੱਲ ਪਿੱਠ ਹੈ, ਅਹੰਕਾਰੀ ਬੰਦੇ ਵੱਲ। ਜਿਹੜਾ ਅਹੰਕਾਰੀ ਹੋਵੇਗਾ, ਨਿੰਦਕ ਵੀ ਪੱਕਾ ਹੋਵੇਗਾ, ਕਿਉਂਕਿ ਦੂਜੇ ਨੂੰ ਨਿੰਦਿਆ ਕਰਕੇ, ਆਲੋਚਨਾ ਕਰਕੇ ਡਿੱਗਣਾ ਚਾਹੁੰਦਾ, ਆਪਣੇ ਆਪ ਨੂੰ ਵੱਡਾ ਕਹਾ ਰਿਹਾ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਤਾਂ ਜਿਹੜਾ ਅਹੰਕਾਰੀ ਹੈ, ਉਹ ਲੋਕ ਪ੍ਰਲੋਕ ਵਿੱਚ ਸੁੱਖ ਨਹੀਂ ਪਾ ਸਕਦਾ। ਇੱਕ ਮੁਹਾਵਰਾ ਚੱਲਦਾ ਸੀ, ਕਹਿੰਦੇ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖੀ ਰਹਿੰਦੇ ਸੀ, ਬਾਪੂ ਬਾਪੂ ਕਹਾਉਣਾ ਪਿਆ ਤੇ ਬੜਾ ਦੁੱਖ ਪਾਉਣਾ ਪਿਆ। ਇਹ ਮੁਹਾਵਰੇ ਦਾ ਅਰਥ ਕੀ ਹੈ? ਐਵੇਂ ਨਹੀਂ ਸੀ ਚੱਲੇ ਇਹ। ਬਹੁਤ ਇਹਨਾਂ ਦੇ ਵਿੱਚ ਸਿੱਖਿਆ ਸੀ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਮਿਟਾ ਦਿੰਦਾ, ਬੱਚੇ ਦੀ ਤਰ੍ਹਾਂ ਬਣ ਜਾਂਦਾ ਬੱਚਾ। ਜਦੋਂ ਕਬੀਰ ਸਾਹਿਬ ਨੂੰ ਪੁੱਛੋ ਤੁਸੀਂ ਕਿ ਭਗਤ ਕਬੀਰ ਸਾਹਿਬ ਜੀ ਦੱਸੋ ਵੀ ਰੱਬ ਨੂੰ ਯਾਦ ਕਰਨਾ ਕਿਵੇਂ ਕਰਿਆ ਕਰੀਏ, ਕੋਈ ਤਰੀਕਾ ਹੈ ਤੁਹਾਡੇ ਕੋਲ? ਅੱਜ ਵੀ ਬੜੀਆਂ ਥਾਵਾਂ ਤੇ ਨਾਮ ਜਪਣ ਦੀਆਂ ਯੁਗਤੀਆਂ ਸਮਝਾਈਆਂ ਜਾਂਦੀਆਂ, ਪਰ ਮਾਫ ਕਰਨਾ ਜਿਹੜੀਆਂ ਬਾਣੀ ਚ ਲਿਖੀਆਂ ਨੇ ਉਹ ਕਦੇ ਅਸੀਂ ਪੜ੍ਹੀਆਂ ਨੀ। ਨਾਮ ਜਪਣ ਦੀਆਂ, ਰੱਬ ਨੂੰ ਧਿਆਉਣ ਦੀਆਂ, ਯਾਦ ਕਰਨ ਦੀਆਂ ਯੁਗਤੀਆਂ ਬਾਣੀ ਵਿੱਚ। ਕਬੀਰ ਸਾਹਿਬ ਨੂੰ ਪੁੱਛੋ, ਕਬੀਰ ਸਾਹਿਬ ਜੀ ਦੱਸੋ ਤੁਸੀਂ ਪ੍ਰਵਾਨ ਚੜੇ ਹੋ ਵਾਹਿਗੁਰੂ ਜੀ ਦੇ ਘਰ ਵਿੱਚ ਕਿ ਅਸੀਂ ਵਾਹਿਗੁਰੂ ਜੀ ਨੂੰ ਕਿਵੇਂ ਯਾਦ ਕਰੀਏ। ਉਹਨਾਂ ਨੇ ਫਿਰ ਦੋ ਬੱਚਿਆਂ ਦਾ ਨਾਮ ਲਿਆ ਜਿਹੜੇ ਭਗਤ ਹੋਏ ਨੇ, ਰਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਕਿਉਂ ਜੀ? ਜਿਹੜਾ ਬੱਚਾ ਹੁੰਦਾ ਨਾ ਉਹ ਆਪਣੇ ਆਪ ਨੂੰ ਕੁਝ ਨਹੀਂ ਕਹਾਉਂਦਾ, ਕੁਝ ਨਹੀਂ ਕਹਾਉਂਦਾ। ਜੇ ਗੁੱਸੇ ਗਿਲੇ ਹੋ ਜੇ ਚਾਰ ਕੁ ਮਿੰਟ ਬਾਅਦ ਆ ਕੇ ਫਿਰ ਛਾਲ ਮਾਰਦਾ ਗੋਦੀ ਚ। ਪੱਥਰ ਤੇ ਲਕੀਰ ਨਹੀਂ, ਪਾਣੀ ਦੀ ਲਕੀਰ ਹੈ। ਲਕੀਰ ਬੱਚਾ ਵੀ ਪਾ ਲੈਂਦਾ ਕਈ ਵਾਰੀ, ਪਰ ਉਹਦੀ ਲਕੀਰ ਪਾਣੀ ਵਾਲੀ ਹੈ। ਪਾਣੀ ਤੇ ਲਕੀਰ ਵਾ ਉਹ ਕਿੰਨੀ ਕੁ ਦੇਰ ਟਿਕਦੀ ਹੈ? ਅਸੀਂ ਪੱਥਰ ਤੇ ਲਕੀਰ ਹਾਂ। ਹੁਣ ਜਦੋਂ ਆਪਾਂ ਅਰਦਾਸ ਕਰਦੇ ਹਾਂ ਆਪਣੇ ਸਤਿਗੁਰੂ ਅੱਗੇ, ਅਕਾਲ ਪੁਰਖ ਅੱਗੇ, ਜਿਹੜਾ ਅਰਦਾਸ ਦਾ ਮੰਗਲਾ ਚਰਨ ਹੈ ਉਹ ਸੁਖਮਣੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦਾ ਅੱਠਵਾਂ ਪਦ ਹੈ। ਉਹਦੇ ਵਿੱਚ ਦੱਸਿਆ ਹੋਇਆ ਕਿ ਵਾਹਿਗੁਰੂ ਜੀ, ਸਤਿਗੁਰੂ ਜੀ, ਮੈਂ ਕੀ ਬਣ ਕੇ ਆਇਆ ਤੇਰੇ ਕੋਲ। ਆਪਣੀ ਹਾਲਾਤ ਕਹਿ ਰਹੀ ਹਾਂ ਆਪਾਂ, ਉਹ ਕੀ ਹੈ? ਤੂੰ ਠਾਕੁਰ ਤੁਮ ਪੈਸੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੂੰ ਮੇਰਾ ਮਾਲਕ ਹੈ, ਸਾਹਿਬ ਹੈ, ਤੇ ਜਿੰਨਾ ਕੁਝ ਵੀ ਆ ਮੇਰੇ ਕੋਲ ਮੈਂ ਚੱਕੀ ਫਿਰਦਾ ਨਾ। ਜੀਓ ਪਿੰਡ, ਪਿੰਡ ਸਰੀਰ ਨੂੰ ਕਹਿੰਦੇ ਨੇ, ਇਹਦੀ ਅੰਦਰਲੀ ਜਿੰਦ, ਇਹ ਤੇਰੀ ਹੈ ਸਭ ਕੁਝ। ਜੀਓ ਪਿੰਡ ਸਭ ਤੇਰੀ ਰਾਸ, ਇਹ ਪੂੰਜੀ ਤੇਰੀ ਦਿੱਤੀ ਹੋਈ ਹੈ। ਤੇ ਮੈਂ ਬਣ ਕੇ ਕੀ ਆਇਆ? ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਮੈਂ ਤੇਰੇ ਕੋਲ ਬੱਚਾ ਬਣ ਕੇ ਆਇਆ। ਬੱਚਾ ਹੋਵੇ ਕੋਈ 90 ਸਾਲ ਦਾ, 80 ਦਾ, 70 ਨੂੰ ਢੁੱਕ ਜਾਏ, ਇਹ ਘਰ ਵਿੱਚ ਉਹੀ ਪ੍ਰਵਾਨ ਹੋਵੇਗਾ ਜਿਹੜਾ ਬੱਚਾ ਬਣੇਗਾ। ਸੁਭਾਅ ਕਰਕੇ ਬੱਚਾ ਬਣਨਾ ਪੈਣਾ, ਬਜ਼ੁਰਗੀ ਦਾ ਹੰਕਾਰ ਛੱਡਣਾ ਪੈਣਾ ਤੇ ਬੱਚਾ ਬਣ ਕੇ ਗੁਰੂ ਦੇ ਕੋਲ ਆਉਣਾ ਪੈਣਾ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਬੱਚੇ ਵਾਲਾ ਸੰਬੰਧ ਬਣਾਉਣਾ ਪੈਣਾ ਗੁਰੂ ਨਾਲ। ਆਪਣੇ ਆਪ ਨੂੰ ਕਹਾਉਣਾ ਨਹੀਂ, ਆਪਣੇ ਆਪ ਨੂੰ ਮਿਟਾਉਣਾ। ਕਹਿੰਦੇ ਇੱਕ ਵਾਰੀ ਨਾ ਕੀ ਹੋਇਆ, ਝੰਡੀ ਦਾ ਕੱਪੜਾ, ਨੋਟ ਕਰਿਓ, ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸੀ, ਜਦੋਂ ਵੀ ਉਹਨਾਂ ਨੇ ਜੰਗਾਂ ਯੁੱਧਾਂ ਤੇ ਜਾਣਾ, ਮੁਹਿੰਮਾਂ ਤੇ ਜਾਣਾ, ਤਾਂ ਨਗਾਰੇ ਵੱਜਦੇ ਹੋਣੇ, ਸਹਿਨਾਈਆਂ ਵੱਜਣੀਆਂ, ਨਗਾਰਿਆਂ ਤੇ ਚੋਟਾਂ ਪੈਣੀਆਂ। ਫਿਰ ਹਲਕਾਰੇ ਲੋਕ ਹੁੰਦੇ ਸੀ, ਉਹ ਅੱਗੇ ਅੱਗੇ ਚੱਲ ਕੇ ਦੱਸਦੇ ਸੀ ਵੀ ਕਿਹੜਾ ਰਾਜਾ ਕਿਹੜੇ ਦੇਸ਼ ਦਾ ਆ ਰਿਹਾ। ਉਹਦੇ ਸੋਹਲੇ ਗਾਉਂਦੇ ਹੁੰਦੇ ਸੀ ਤੇ ਮੂਹਰੇ ਝੰਡਾ ਹੋਣਾ, ਚਾਹੇ ਰਾਜੇ ਨੇ ਕਿਸੇ ਮੁਹਿੰਮ ਤੇ ਜਾਣਾ, ਚਾਹੇ ਜੰਗ ਯੁੱਧ ਚ ਜਾਣਾ। ਤਾਂ ਇੱਕ ਵਾਰੀ ਕੀ ਹੋਇਆ, ਝੰਡੇ ਦਾ ਕੱਪੜਾ ਜਿਹੜਾ ਰਾਜੇ ਦੇ ਮਹਿਲਾਂ ਵਿੱਚ ਲੱਗੇ ਹੋਏ ਪਰਦੇ ਸੀ ਨਾ, ਉਹ ਕੱਪੜੇ ਨੂੰ ਪੁੱਛਣ ਲੱਗਿਆ, ਕਹਿੰਦਾ ਭਰਾਵਾ ਵੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਕੋ ਦਿਨ ਹੋਈ ਸੀ, ਜ਼ਿੰਦਗੀ ਦੀ ਸ਼ੁਰੂਆਤ ਇੱਕੋ ਦਿਨ ਹੋਈ ਸੀ ਆਪਣੀ, ਆਪਾਂ ਇੱਕੋ ਦੁਕਾਨ ਵਿੱਚੋਂ ਆਏ ਹੋਏ ਹਾਂ, ਇੱਕੋ ਦਿਨ ਆਏ ਹੋਏ ਹਾਂ, ਇੱਕੋ ਮਹਿਲਾਂ ਚ ਆਏ ਸੀ, ਪਰ ਤੇਰਾ ਰੰਗ ਉਹੀ ਹੈ, ਤੂੰ ਉਹੇ ਜਿਹਾ ਦਾ ਉਹੇ ਜਿਹਾ ਹੀ ਪਿਆ। ਆ ਮੇਰਾ ਮੂੰਹ ਮੱਥਾ ਦੇਖ ਲਾ ਕਿਹੋ ਜਿਹਾ ਹੋਇਆ ਪਿਆ, ਮੈਂ ਤਾਂ ਕਾਲਾ ਹੋ ਗਿਆ, ਮਿੱਟੀ ਧੂੜ ਘੱਟਾ ਮੇਰੇ ਤੇ ਜੰਮ ਗਿਆ, ਇਹ ਕੀ ਹੋ ਗਿਆ ਆਪਣੇ ਨਾਲ? ਉਹ ਪਰਦੇ ਦਾ ਕੱਪੜਾ ਕਹਿੰਦਾ, ਕਹਿੰਦਾ ਜਿਹੜਾ ਤੇਰੇ ਵਾਂਗੂ ਉੱਪਰ ਨੂੰ ਗਰਦਨ ਅੜਕਾ ਕੇ ਚੱਲਦੇ ਨੇ ਨਾ, ਮੂੰਹ ਚੱਕ ਕੇ ਤੁਰਦੇ ਨੇ, ਉਹਨਾਂ ਦਾ ਆਹੀ ਹਾਲ ਹੁੰਦਾ ਜਿਹੜਾ ਤੇਰਾ ਹੋਇਆ ਹੋਇਆ। ਗਜਕੇ ਆਖੋ ਸਤਨਾਮ, ਮੈਂ ਜਿਸ ਦਿਨ ਦਾ ਆਇਆ ਮੈਂ ਤਾਂ ਆਪਣਾ ਮੂੰਹ ਨੀਵਾਂ ਹੀ ਕਰਕੇ ਰੱਖਦਾ, ਮੈਂ ਤਾਂ ਨੀਵਾਂ ਹੋ ਗਿਆ, ਮੈਂ ਤਾਂ ਝੁੱਕ ਕੇ ਰਹਿਣਾ, ਤੇ ਤਾਂ ਕਰਕੇ ਉਹੀ ਆਨੰਦ ਹੈ ਆਪਣੇ ਤੇ, ਦੇਖ ਉਹੀ ਰੰਗ ਰੂਪ ਹੈ, ਤੂੰ ਆਪਣਾ ਦੇਖ ਲਾ। ਦੇਖੋ ਪਰਦੇ ਨੇ, ਝੰਡੀ ਦੇ ਕੱਪੜੇ ਨੇ ਗੱਲ ਨਹੀਂ ਕਹੀ ਹੋਣੀ, ਇਹ ਆ ਇੱਕ ਕਲਪਨਾ ਵਿਦਵਾਨ ਦੀ, ਕੱਢਿਆ ਹੋਇਆ ਸੁਨੇਹਾ। ਸੁਨੇਹਾ ਕਿੱਥੋਂ ਕੱਢਿਆ ਉਹਨੇ? ਕਹਿੰਦਾ ਜਿਹੜਾ ਤੇਰੇ ਵਾਂਗੂ ਨਾ ਆ ਸਿਰ ਚੱਕ ਕੇ ਤੁਰਦੇ ਨੇ, ਉਹਨਾਂ ਦਾ ਆਹੀ ਹਾਲ ਹੁੰਦਾ ਹੈ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ ਹੋਏ ਨਿਮਾਣਾ ਜਾਗ ਰਹੋ। ਸਾਡਾ 2019 ਕਿਵੇਂ ਸਫਲਾ ਹੋਣਾ, ਕਿਵੇਂ ਇਹ ਸੁਖਮਈ ਹੋਣਾ, ਕਿਵੇਂ ਆਨੰਦਮਈ ਹੋਣਾ? ਪਾਤਸ਼ਾਹ ਕਹਿੰਦੇ ਹੰਕਾਰ ਛੱਡ ਦੋ, ਹੰਕਾਰ ਛੱਡ ਕੇ ਜੀਵੋ ਸੰਸਾਰ ਵਿੱਚ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ ਹੋਏ ਨਿਮਾਣਾ ਜਾਗ ਰਹੋ, ਨਾਨਕ ਨਦਰੀ ਪਾਰ। ਬਾਂਸ ਚੰਦਨ ਕੋਲ ਰਹਿ ਕੇ ਸੁਗੰਧਤ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਆਪ ਨੂੰ ਉੱਚਾ ਮੰਨਦਾ, ਲੰਮਾ ਡਾਢਾ ਮੰਨਦਾ। ਦੂਸਰਾ ਅਵਗਣ ਬਾਂਸ ਦਾ ਕੀ ਹੈ? ਉਹ ਅੰਦਰੋਂ ਖੋਖ ਹੈ, ਅੰਦਰੋਂ ਖਾਲੀ ਹੈ, ਅੰਦਰੋਂ ਖਾਲੀ ਹੈ ਉਹ। ਤੇ ਅਸੀਂ ਵੀ ਸ਼ੁਭ ਗੁਣਾਂ ਤੋਂ ਖਾਲੀ ਹਾਂ। ਸਤ, ਸੰਤੋਖ, ਦਇਆ, ਧਰਮ, ਸ਼ੁਭ ਵਿਚਾਰ, ਧੀਰਜ, ਇਹ ਗੁਣ ਤਾਂ ਕੋਈ ਹੈ ਹੀ ਨਹੀਂ ਅੰਦਰੋਂ। ਠੀਕ ਆ, ਬਾਹਰੋਂ ਚਮਕ ਤਮਕ ਬਹੁਤ ਹੈ, ਬਾਹਰੋਂ ਲਿਸ਼ਕ ਪੁਸ਼ਕ ਬਹੁਤ ਹੈ, ਪਰ ਅੰਦਰਲਾ ਜੀਵਨ ਸਾਡਾ ਅੱਜ ਖੋਖਲਾ ਹੋ ਗਿਆ। ਮਾਫ ਕਰਨਾ, ਅਸੀਂ ਐਜੂਕੇਸ਼ਨ ਲੈਵਲ ਤੇ ਬਹੁਤ ਅੱਪ ਹੋ ਚੁੱਕੇ ਹਾਂ ਕਿ ਸਾਡੀ ਸ਼ਬਦਾਵਲੀ, ਸਾਡੀ ਸੋਚ, ਸਾਡੇ ਸ਼ਬਦ ਇਹ ਵੀ ਬਦਲੇ ਨੇ। ਨਹੀਂ, ਮਨੁੱਖ ਜਦੋਂ ਬੋਲਦਾ ਅਸਭਿਅਕ ਬੋਲੀ ਬੋਲਦਾ, ਉੱਚਾ ਬੋਲਦਾ, ਅਹੰਕਾਰ ਚ ਬੋਲਦਾ। ਬਾਹਰੀ ਤੌਰ ਤੇ ਬਹੁਤ ਤਰੱਕੀ ਹੈ ਸਾਡੇ ਕੋਲ, ਵਧੀਆ ਘਰ ਨੇ, ਵਧੀਆ ਕਾਰਾਂ ਨੇ, ਵਧੀਆ ਕੱਪੜੇ, ਵਧੀਆ ਲਿਸ਼ਕ ਪੁਸ਼ਕ ਹੈ, ਪਰ ਅੰਦਰੋਂ ਖਾਲੀ, ਖਾਲੀ ਭਾਂਡਾ, ਅੰਦਰ ਕੁਝ ਵੀ ਨਹੀਂ। ਤਾਂ ਕਰਕੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼। ਜਦੋਂ ਸਵੇਰੇ ਉੱਠਦਾ, ਤਿਆਰ ਹੋ ਕੇ ਜੌਬ ਤੇ ਜਾਂਦਾ, ਇੱਕ ਵਾਰੀ ਸ਼ੀਸ਼ੇ ਦੇ ਅੱਗੇ ਜ਼ਰੂਰ ਖੜਦਾ, ਤੂੰ ਦੇਖਦਾ ਆਪਣਾ ਆਪ ਵੀ ਠੀਕ ਹੈ, ਸਭ ਕੁਝ ਦਸਤਾਰ ਸਜਾਈ ਹੈ, ਚਿਹਰਾ ਮੋਹਰਾ ਠੀਕ ਹੈ, ਚਲੋ ਦੇਖ ਲੈਣਾ ਚਾਹੀਦਾ, ਕੋਈ ਹਰਜ ਨਹੀਂ, ਪਰ ਕਦੇ ਅੰਦਰ ਵੀ ਝਾਤੀ ਮਾਰ ਲਿਆ ਕਰਨਾ। ਸਰੀਰ ਤਾਂ ਰੋਜ਼ ਹੀ ਵੇਖਦਾ, ਉਹ ਕਦੇ ਹਿਰਦਾ ਵੀ ਵੇਖ ਲਾ, ਕਦੇ ਅੰਦਰ ਵੀ ਵੇਖ ਲਾ ਵੀ ਅੰਦਰ ਕੀ ਹੈ ਮੇਰੇ। ਇਹਨੂੰ ਕਿਹਾ ਬੰਦੇ ਖੋਜ ਦਿਲ ਹਰ ਰੋਜ਼। ਦਿਲ ਵਿੱਚ ਵੀ ਝਾਤੀ ਮਾਰ, ਗਿਰੀਵਾਨ ਵਿੱਚ ਵੀ ਝਾਤੀ ਮਾਰ ਕੇ ਦੇਖਿਆ ਕਰ। ਆਪਣੜੈ ਗਿਰੀਵਾਨ ਮੈਂ, ਸਿਰ ਨੀਵਾਂ ਕਰ, ਦੇਖ ਅੰਦਰ ਵੇਖ ਆਪਣੇ, ਤੇਰੇ ਅੰਦਰ ਕੀ ਹੈ। ਤੀਸਰਾ ਜਿਹੜਾ ਅਵਗਣ ਹੈ ਨਾ ਬਾਂਸ ਦਾ, ਇਹਦੇ ਵਿੱਚ ਗੰਢਾਂ ਨੇ, ਗੰਢਾਂ ਹਰ ਪੋਰੀ ਤੇ ਗੰਢ ਪਈ ਹੋਈ ਹੈ। ਤੇ ਸਾਡੇ ਵਿੱਚ ਗੰਢਾਂ ਕਿਹੜੀਆਂ ਨੇ? ਜਾਤ ਪਾਤ ਦੀਆਂ, ਜਾਤ ਪਾਤ ਦੀਆਂ ਗੰਢਾਂ ਨੇ। ਕਿਸੇ ਵੀ ਕੀਮਤ ਤੇ ਇਹਨੂੰ ਛੱਡਣ ਵਾਸਤੇ ਅਸੀਂ ਤਿਆਰ ਨਹੀਂ। ਜਾਤ ਕੀ ਹੈ, ਇੱਕ ਦੋ ਮਿੰਟ ਵਾਸਤੇ ਬੇਨਤੀ ਕਰਾਂ ਇਸ ਪੱਖ ਵਿੱਚ। ਜਾਤ ਸੀ ਪਹਿਚਾਨ, ਨੋਟ ਕਰੇ ਬੇਨਤੀ। ਜਦੋਂ ਤੁਸੀਂ ਗੁਰੂ ਰਾਮਦਾਸ ਮਹਾਰਾਜ ਦਾ ਜ਼ਿਕਰ ਪੜੋਗੇ, ਗੁਰੂ ਅਮਰਦਾਸ ਮਹਾਰਾਜ ਦਾ ਜ਼ਿਕਰ ਪੜੋਗੇ, ਤਾਂ ਉੱਥੇ ਵੀ ਆਉਂਦਾ ਨਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਭੱਲੇ, ਭੱਲਿਆ ਵੰਸ਼ ਸੀ ਮਹਾਰਾਜ ਦੀ, ਭੱਲਿਆਂ ਵਿੱਚੋਂ ਆਏ ਸੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸੋਢੀ ਵੰਸ਼ ਵਿੱਚੋਂ ਕੌਣ ਆਏ ਨੇ? ਗੁਰੂ ਰਾਮਦਾਸ। ਤੇ ਭਾਈ ਗੁਰਦਾਸ ਨੂੰ ਪੜੋ, ਉਹ ਕੀ ਕਹਿੰਦੇ? ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਭਾਈ ਗੁਰਦਾਸ ਨੇ ਵੀ ਕਿਹਾ ਨਾ ਸੋਢੀ, ਗੁਰੂ ਅਮਰਦਾਸ ਮਹਾਰਾਜ ਨੂੰ ਭੱਲੇ, ਤੇ ਗੁਰੂ ਅੰਗਦ ਮਹਾਰਾਜ ਉਹਨਾਂ ਦੀ ਤ੍ਰੇਣ ਵੰਸ਼ ਸੀ, ਗੁਰੂ ਨਾਨਕ ਮਹਾਰਾਜ ਬੇਦੀਆਂ ਵਿੱਚੋਂ, ਤਿੰਨ ਬੇਦੀਆਂ ਨੇ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੀਏ, ਜਹ ਕਹੈ ਭਾਏ ਸਹਾਏ। ਇਹ ਕੀ ਹੈ? ਇਹ ਦੱਸਿਆ ਗਿਆ ਹੈ ਗੁਰੂ ਨਾਨਕ ਮਹਾਰਾਜ ਕਿਹੜੇ ਵੰਸ਼ ਵਿੱਚੋਂ ਆਏ, ਗੁਰੂ ਅੰਗਦ ਮਹਾਰਾਜ ਕਿੱਥੋਂ ਆਏ, ਗੁਰੂ ਅਮਰਦਾਸ ਕਿੱਥੋਂ ਆਏ, ਗੁਰੂ ਰਾਮਦਾਸ ਕਿੱਥੋਂ ਆਏ। ਇਹ ਪਹਿਚਾਣ ਸੀ, ਪਹਿਚਾਣ ਕੇਵਲ ਮਨੁੱਖ ਜਾਤੀ ਵਿੱਚ ਨਹੀਂ, ਬਨਸਪਤੀ ਵਿੱਚ ਵੀ ਹੈ। 72 ਕਿਸਮ ਦਾ ਪੱਥਰ ਹੈ, 72 ਕਿਸਮ ਦਾ, ਜਿਹੜਾ ਹੀਰਾ ਕਹਿੰਦੇ ਨਾ ਆਪਾਂ, ਰਤਨ, ਹੀਰੇ, ਇਹ ਪੱਥਰ ਦੀ ਇੱਕ ਕਿਸਮ ਹੈ, ਹੈ ਤਾਂ ਪੱਥਰ ਹੀ ਹੈ ਨਾ ਹੀਰਾ, ਉਹਦੀ ਕਿਸਮ ਹੈ। ਸੱਪਾਂ ਦੀਆਂ ਵੀ ਅਨੇਕਾਂ ਜਾਤੀਆਂ ਨੇ, ਅੰਬ ਦਾ ਬੂਟਾ ਦਰਖਤ ਤਾਂ ਇੱਕੋ ਹੈ ਨਾ, ਪਰ ਅੱਗੇ ਪਰ ਜਾਤੀਆਂ ਨੇ, ਇਹ ਜੀ ਸੰਧੂਰੀ ਅੰਬ ਹੈ ਕਹਿੰਦੇ ਨਾ ਆਪਾਂ, ਉਹਦੀ ਕਿਸਮਾਂ ਨੇ ਅੱਗੇ। ਇਸੇ ਤਰ੍ਹਾਂ ਪਸ਼ੂਆਂ ਦੀਆਂ ਵੀ ਅੱਗੇ ਜਾਤਾਂ ਨੇ, ਸੱਪਾਂ ਦੀਆਂ ਜਾਤਾਂ, ਬਨਸਪਤੀ ਦੀਆਂ ਜਾਤਾਂ, ਇਹ ਜਾਤ ਕੀ ਸੀ? ਪਹਿਚਾਣ, ਪਰ ਬਣ ਕੀ ਗਿਆ? ਅਭਿਮਾਨ ਬਣ ਕੀ ਗਿਆ? ਅਭਿਮਾਨ, ਹੰਕਾਰ ਬਣ ਗਿਆ, ਬੰਦਾ ਹੰਕਾਰ ਤੱਕ ਰੁਕ ਗਿਆ। ਬਸ ਕਿ ਉਹ ਜਾਤਾਂ ਨੂੰ ਇਹ ਗੁਰੂ ਤੇ ਦਰ ਤੇ ਲਿਆਇਆ, ਇੱਥੇ ਤਾਂ ਕਿਰਪਾ ਹੈ ਆਪਣੇ। ਪਰ ਕਈ ਦੇਸ਼ਾਂ ਵਿੱਚ ਕੀ ਹੈ, ਜਾਤਾਂ ਦੇ ਨਾਮ ਤੇ ਗੁਰਦੁਆਰੇ, ਜਾਤਾਂ ਦੇ ਨਾਮ ਤੇ ਨੇ, ਬਾਹਰ ਲਿਖਿਆ ਹੋਇਆ ਜੀ ਕਿਹਨਾਂ ਦਾ ਗੁਰਦੁਆਰਾ, ਆਹ ਕਿਹਨਾਂ ਦਾ ਗੁਰਦੁਆਰਾ, ਆਹ ਕਿਹਨਾਂ ਦਾ ਗੁਰਦੁਆਰਾ। ਪਰ ਜਿਹੜਾ ਸਤਿਗੁਰੂ ਅੰਦਰ ਬੈਠੇ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ। ਤੇ ਬਾਹਰ ਫੱਟੀ ਕੀ ਲੱਗੀ ਹੋਈ ਹੈ, ਵੀ ਆਹ ਜਾਤ ਦਾ ਗੁਰਦੁਆਰਾ, ਆਹ ਲੋਕਾਂ ਦਾ ਗੁਰਦੁਆਰਾ। ਅੰਦਰ ਬੈਠਾ ਸਤਿਗੁਰੂ ਕੀ ਕਹਿ ਰਿਹਾ ਹੈ ਤੇ ਬਾਹਰ ਉਹਦੇ ਭੋਲੇ ਸਿੱਖ ਕੀ ਕਰ ਰਹੇ ਨੇ। ਤੇ ਸਾਡੇ ਘਰ ਵਿੱਚ ਕੀ ਕਿਹਾ, ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਣ। ਐ ਹੰਕਾਰੀ ਬੰਦੇ, ਜੇ ਤੂੰ ਜਾਤ ਪਾਤ ਲੈ ਕੇ ਆਇਆ ਤਾਂ ਖਿਆਲ ਰੱਖੀ, ਰੱਬ ਦੇ ਘਰ ਵਿੱਚ ਨਹੀਂ ਜਾਂਦੀ, ਇਹ ਇੱਥੇ ਰਹਿ ਜਾਣਾ, ਇਹ ਇੱਥੇ ਸੜ ਜਾਣਾ ਸਭ ਕੁਝ। ਨਾ ਅੱਗੇ ਕੋਈ ਪਦਵੀ, ਨਾ ਅਹੁਦਾ, ਨਾ ਬੰਦੇ ਦੀ ਤਾਕਤ, ਨਾ ਜਾਤ, ਨਹੀਂ ਜਾਂਦੀ ਅੱਗੇ ਜਾਤ ਨਾ ਜੋਰ ਹੈ, ਅੱਗੇ ਜਾਤ ਨਾ ਜੋਰ ਹੈ। ਅੱਗੇ ਜੀਓ ਨਵੇ ਜਿਨ ਕੀ ਲੇਖੈ ਪੱਤ ਪਵੈ ਚੰਗੇ ਸੇਈ ਕੇ। ਇੱਥੇ ਜਾਤ ਨੂੰ ਨਹੀਂ ਪ੍ਰਵਾਨ ਕੀਤਾ, ਇੱਥੇ ਜੋਤ ਨੂੰ ਪ੍ਰਵਾਨ ਕੀਤਾ। ਜੋਤ, ਜਾਤ ਨਾ ਵੇਖ ਜੋਤ ਵੇਖ, ਜਾਤ ਮੈਂ ਜੋਤ, ਜੋਤ ਮੈਂ ਜਾਤਾ। ਹੁਣ ਇੱਥੇ ਜਿਹੜੇ ਜਿਹੜਾ ਜਾਤ ਸ਼ਬਦ ਹੈ ਨਾ ਆਹ ਤੁਕ ਵਿੱਚ, ਇਹ ਹੈ ਸਰੀਰ, ਆ ਜਿਸਮ, ਜਾਂ ਇੱਕ ਪੰਗਤੀ ਹੋਰ ਸਮਝ ਲਈਏ, ਜਿੱਥੇ ਪਾਤਸ਼ਾਹ ਕਹਿੰਦੇ ਨੇ ਕਿ ਆਹ ਸਰੀਰ ਤੇਰਾ ਇਹ ਮਨੁੱਖਾਂ ਵਾਲਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਦੇਹੀ ਸਰੀਰ ਮਨੁੱਖਾਂ ਵਾਲਾ ਪਰ ਅੰਦਰ ਸੁਭਾਅ ਪਸ਼ੂਆਂ ਵਾਲਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਕ ਅੰਤਰ ਮਰਮਾਇਆ, ਸ਼ਬਸ਼ ਨਾਹੇ ਕਸ਼ ਕਰੈ ਛਪਾਇਆ। ਤਾਂ ਇੱਥੇ ਜਾਤ ਸ਼ਬਦ ਸਰੀਰ ਲਈ ਆਇਆ, ਕਹਿੰਦੇ ਤੂੰ ਸਰੀਰਾਂ ਤੱਕ ਨਾ ਰੁਕ, ਇਹਦੇ ਅੰਦਰ ਵਸਦੀ ਜੋਤ ਵੇਖ। ਜਾਤ ਮੈਂ ਹੈ ਜੋਤ, ਜੋਤ ਮੈਂ ਹੈ ਜਾਤਾ। ਜੇ ਜੋਤ ਤੱਕ ਪਹੁੰਚ ਜੇ ਵੀ ਸਾਰਿਆਂ ਦੇ ਅੰਦਰ ਜੋਤ ਇੱਕ ਹੈ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ, ਈਸਾਈ, ਸਿੱਖ, ਪਾਰਸੀ, ਜੈਨੀ, ਬੋਧੀ, ਇਹ ਤਾਂ ਧਰਮਾਂ ਦੀਆਂ ਗੱਲਾਂ ਬਾਹਰਲੀਆਂ, ਸੰਸਕ੍ਰਿਤੀ ਵੱਖਰੀ ਹੋ ਸਕਦੀ ਹੈ, ਧਰਮ ਵੱਖਰਾ ਹੋ ਸਕਦਾ, ਧਾਰਮਿਕ ਚਿੰਨ੍ਹ ਵੱਖਰੇ ਹੋ ਸਕਦੇ, ਪਹਿਰਾਵੇ ਵੱਖਰੇ ਹੋ ਸਕਦੇ, ਬੋਲੀਆਂ, ਖਾਣ ਪੀਣ, ਦੇਸ਼ ਵੱਖਰੇ ਹੋ ਸਕਦੇ, ਪਰ ਜੋਤ ਵੱਖਰੀ ਨਹੀਂ ਹੈ। ਜੋਤ ਸਭ ਵਿੱਚ ਇੱਕ ਹੈ, ਉਹ ਮਾਲਕ ਸਾਰਿਆਂ ਵਿੱਚ ਇੱਕ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਗੁਰ ਸਾਖੀ ਆ ਜਾ, ਜੇ ਜੋਤ ਨਾਲ ਨਾਤਾ ਬਣਾਉਣਾ ਨਾ ਫਿਰ ਗੁਰੂ ਗਵਾਹ ਬਣਦਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਜਾਤਾਂ ਦੇ ਬੰਧਨਾਂ ਨੂੰ ਤੋੜ ਕੇ ਜੋਤ ਨਾਲ ਨਾਤਾ ਬਣਾਉਂਦਾ। ਡਾਕਟਰ ਭਾਈ ਵੀਰ ਸਿੰਘ ਦੀ ਇੱਕ ਬੜੀ ਪਿਆਰੀ ਰਵਾਈ ਹੈ, ਉਹ ਕਹਿੰਦਾ ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ। ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ। ਇੱਕ ਘੁਮਿਆਰ ਨੇ ਕਲਰੀ ਮਿੱਟੀ ਲਿਆਂਦੀ ਤੇ ਭਾਂਡੇ ਬਣਾ ਲਏ, ਉਹਨੇ ਭਾਂਡੇ ਬਣਾ ਕੇ ਉਹਨੇ ਆਵੇ ਚ ਪਾ ਤੇ, ਤੇ ਜਦੋਂ ਭਾਂਡੇ ਪੱਕ ਗਏ ਉਹਨਾਂ ਨੂੰ ਵੱਖ ਵੱਖ ਰੰਗ ਕਰਕੇ ਆਪਣੇ ਘਰ ਵਿੱਚ ਸਜਾ ਲਿਆ, ਵੀ ਗ੍ਰਾਹਕ ਆਵੇਗਾ ਜੋ ਮੰਗੇਗਾ ਦਵਾਂਗਾ। ਤੇ ਦੋ ਚਲਾਕ ਬੰਦੇ ਪਹੁੰਚ ਗਏ, ਡਾਕਟਰ ਭਾਈ ਵੀਰ ਸਿੰਘ ਕਹਿ ਰਹੇ ਵੀ ਦੋ ਚਲਾਕ ਬੰਦੇ ਪਹੁੰਚ ਗਏ। ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ, ਚਿੱਬੇ ਤਿੜਕੇ ਪਿੱਲੇ ਦੱਸਣ ਜਾਂ ਉਹਨਾਂ ਟਣਕਾਏ। ਤੇ ਮਿੱਟੀ ਦਾ ਭਾਂਡਾ ਜਦੋਂ ਵੀ ਖਰੀਦਿਆ ਜਾਂਦਾ ਨਾ ਉਹਨੂੰ ਟਣਕਾ ਕੇ ਵੇਖਿਆ ਜਾਂਦਾ, ਉਹਦੀ ਆਵਾਜ਼ ਦੱਸਦੀ ਹੈ ਵੀ ਹਾਂ ਇਹ ਸਹੀ ਹੈ ਜਾਂ ਨਹੀਂ, ਉਹਨੂੰ ਟਣਕਾ ਕੇ ਵੇਖਿਆ ਜਾਂਦਾ। ਤੇ ਜਦੋਂ ਉਹਨਾਂ ਨੇ ਹੱਥਾਂ ਵਿੱਚ ਭਾਂਡੇ ਚੁੱਕ ਕੇ ਠੋਲਾ ਮਾਰਨ ਲੱਗ ਗਏ, ਇੱਕ ਬੋਲਦਾ ਕਹਿੰਦਾ ਵੀ ਇਹ ਤਾਂ ਚਿੱਬਾ ਜਾ, ਦੂਆ ਕਹਿੰਦਾ ਵੀ ਨਹੀਂ ਪਿੱਲਾ। ਚਿੱਬੇ ਤਿੜਕੇ ਪਿੱਲੇ ਦੱਸਣ, ਜਿਵੇਂ ਆਪਾਂ ਕਹਿੰਦੇ ਆ ਵੀ ਇਹ ਕਾਲੇ ਰੰਗ ਦਾ, ਇਹ ਬੜਾ ਲੰਮਾ, ਇਹ ਛੋਟਾ ਜਿਹਾ, ਮਧਰ ਆ, ਇਹ ਮੋਟਾ, ਇਹ ਪਤਲਾ, ਇਹ ਫਲਾਣੀ ਜਾਤ ਦਾ, ਗੱਲ ਤਾਂ ਉਹ ਹੈ ਨਾ ਇਹ ਵਿੱਚ, ਭਾਂਡਿਆਂ ਦੀ ਤਾਂ ਵਿੱਚ ਉਦਾਹਰਣ ਹੈ। ਚਿੱਬੇ ਤਿੜਕੇ ਪਿੱਲੇ ਦੱਸਣ, ਜਾਂ ਉਹਨਾਂ ਟਣਕਾਏ ਸ਼ਾਲ, ਭਾਂਡੇ ਬੋਲੇ ਸ਼ਾਲਾ ਜੀਓ, ਸਾਡੇ ਐਬ ਨਾ ਫੋਲੋ। ਭਾਂਡੇ ਬੋਲ ਪਏ, ਹੇ ਭਾਈ ਸਾਡੀ ਗੱਲ ਨਾ ਕਰੋ, ਸਾਡੇ ਬਾਰੇ ਨਾ ਕਹੋ, ਸਾਨੂੰ ਦੋਸ਼ ਨਾ ਦਿਓ ਵੀ ਅਸੀਂ ਤਿੜਕੇ ਆ, ਚਿੱਬੇ ਆ, ਪਿੱਲੇ ਆ। ਕੀ ਆਪ ਬਣੇ ਹਾਂ? ਕੀ ਅਸੀਂ ਆਪਣੇ ਆਪ ਤੋਂ ਬਣੇ ਆ? ਨਹੀਂ ਨਹੀਂ, ਭਾਂਡੇ ਬੋਲੇ ਸ਼ਾਲਾ ਜੀ, ਉਹ ਸਾਡੇ ਐਬ ਨਾ ਬੋਲੋ, ਕੀ ਆਪ ਬਣੇ ਹਾਂ? ਜਾਓ ਸਾਖੋ ਜਿਨ੍ਹਾਂ ਅਸੀਂ ਬਣਾ, ਸਾਡੇ ਨਾਲ ਗੱਲ ਨਾ ਕਰੋ, ਜਾ ਕੇ ਘੁਮਿਆਰ ਨਾਲ ਗੱਲ ਕਰੋ ਜਿਹਨੇ ਸਾਨੂੰ ਬਣਾਇਆ, ਜਿਹਨੇ ਸਾਨੂੰ ਬਣਾਇਆ। ਗੱਲ ਰੱਬ ਨਾਲ ਕਰੋ ਜਿਹਨੇ ਇਹ ਮਨੁੱਖਤਾ ਬਣਾਈ ਹੈ। ਜਾਤਾਂ ਪਾਤਾਂ ਤੱਕ, ਨਸਲਾਂ ਭੇਦਾਂ ਤੱਕ ਅਸੀਂ ਨਾ ਰੁਕੀਏ। ਇਹ ਗੁਰੂ ਨਾਨਕ ਦਾ ਦਰਬਾਰ ਹੈ, ਇਹ ਗੁਰੂ ਨਾਨਕ ਦਾ ਘਰ ਹੈ। ਭਾਵੇਂ ਤੁਸੀਂ ਸੰਗਤ ਦੀ ਗੱਲ ਲੈ ਲਓ, ਭਾਵੇਂ ਪੰਗਤ ਦੀ ਗੱਲ ਲੈ ਲਓ, ਸਤਿਗੁਰੂ ਜੀ ਨੇ ਇਹ ਬੰਧਨਾਂ ਨੂੰ ਤੋੜ ਸੁੱਟਿਆ, ਇਹ ਜੰਜੀਰਾਂ ਨੂੰ ਲਾ ਸੁੱਟਿਆ। ਆ ਸੰਗਤ ਹੈ ਗੁਰੂ ਦੀ, ਇੱਥੇ ਜਿਹੜਾ ਮਰਜ਼ੀ ਆ ਜਾਏ, ਸਾਰਿਆਂ ਨੂੰ ਅਸੀਂ ਇੱਕ ਨਿਗਾਹ ਨਾਲ ਵੇਖਦੇ ਹਾਂ। ਸਭ ਦਾ ਸਤਿਕਾਰ ਸਾਂਝਾ, ਇੱਕੋ ਜਿਹਾ ਸਤਿਕਾਰ ਹੈ ਸਭ ਦਾ। ਤੇ ਜੇ ਪੰਗਤ ਵਿੱਚ ਚਲੇ ਜਾਈਏ, ਗੁਰੂ ਕੇ ਲੰਗਰ ਵਿੱਚ, ਉੱਥੇ ਵੀ ਸਾਰਿਆਂ ਵਾਸਤੇ ਇੱਕ ਸਾਰਤਾ, ਉਹ ਵੀ ਸਾਰਿਆਂ ਵਾਸਤੇ ਸਾਂਝਾ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣਵੋ। ਜਾਤ ਪਾਤ ਦੀਆਂ ਗੰਢਾਂ ਲੈ ਕੇ ਬਾਂਸ ਕਦੇ ਵੀ ਚੰਦਨ ਤੋਂ ਸੁਗੰਧੀ ਨਹੀਂ ਲੈ ਸਕਦਾ। ਹੋਰ ਅੱਗੇ ਚੱਲੋ, ਬਾਂਸ ਦਾ ਜਿਹੜਾ ਚੌਥਾ ਉਗਣ ਹੈ ਉਹਦੇ ਵਿੱਚ ਸ਼ਿਲਤਾਂ ਨੇ। ਸ਼ਿਲਤ ਜਦੋਂ ਕੋਈ ਨੂੰ ਪਿਆਰ ਨਾਲ ਹੱਥ ਫੇਰਦਾ ਨਾ, ਪਲੋਸਦਾ ਉਹਨੂੰ ਉੱਪਰ, ਉਹ ਆਪਣੀਆਂ ਤੇਜ਼ ਧਾਰ ਤਿੱਖੀਆਂ ਸ਼ਿਲਤਾਂ ਹੱਥ ਦੇ ਵਿੱਚ ਗੱਡ ਦਿੰਦਾ। ਇੱਕ ਨੇ ਤਾਂ ਪਿਆਰ ਕੀਤਾ, ਉਹਨੂੰ ਪਲੋਸਿਆ ਪਿਆਰ ਨਾਲ, ਪਰ ਬਾਂਸ ਨੇ ਕੀ ਕੀਤਾ, ਆਪਣੀਆਂ ਸ਼ਿਲਤਾਂ ਹੱਥ ਚ ਪਚਾ ਦਿੱਤੀਆਂ। ਜੇ ਸਾਡੇ ਕੋਲ ਵੀ ਈਰਖਾ ਦੀਆਂ ਸ਼ਿਲਤਾਂ ਹੋਈਆਂ ਨਾ, ਈਰਖਾ ਦੀਆਂ, ਕੁਝ ਨਹੀਂ ਖੱਟ ਸਕਦੇ ਆਪਾਂ। ਕਿਉਂ? ਕਿਉਂਕਿ ਸਾਡਾ ਗੁਰੂ ਕਹਿੰਦਾ, ਛਾੜ ਪਰਾਈ ਤਾਤ ਮੂੜੇ। ਐ ਮੂਰਖ ਬੰਦਿਆ, ਪਰਾਏ ਦੀ ਈਰਖਾ ਕਰਨੀ ਛੱਡ ਦੇ। ਕਿਉਂ? ਈਹਾਂ ਬਸਣਾ ਰਾਤ ਮੂੜੇ। ਆ ਸੰਸਾਰ ਵਿੱਚ ਬਾਹਲੇ ਦਿਨ ਕੱਟਣ ਵਾਸਤੇ ਨਹੀਂ ਆਇਆ। ਕੀ ਪਤਾ ਕਦੋਂ ਸੁਨੇਹਾ ਆ ਜੇ ਕਰਤੇ ਪੁਰਖ ਦਾ, ਤੇ ਜਦੋਂ ਉਹਦਾ ਸੁਨੇਹਾ ਆ ਗਿਆ, ਜਾਣਾ ਪੈਣਾ, ਸਦਾ ਨਹੀਂ ਰਹਿਣਾ ਸੰਸਾਰ ਚ। ਥੋੜੀ ਜਿਹੀ ਇਹ ਜ਼ਿੰਦਗਾਨੀ ਹੈ, ਇਹਨੂੰ ਖੁਸ਼ ਹੋ ਕੇ ਕੱਟ ਲਾ, ਇਹਨੂੰ ਖੁਸ਼ ਹੋ ਕੇ ਕੱਟ। ਈਰਖਾ ਦੀਆਂ ਸ਼ਿਲਤਾਂ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਣੀਆਂ, ਬਲਕਿ ਗੁਰੂ ਅਰਜਨ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ, ਕਹਿੰਦੇ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ ਨਾ, ਸੰਗਤ ਦਾ ਪਹਿਲਾ ਅਸਰ, ਸੰਗਤ ਦਾ ਪਹਿਲਾ ਅਸਰ ਕੀ ਹੈ, ਵੀ ਸਾਡੇ ਜੀਵਨ ਵਿੱਚੋਂ ਈਰਖਾ ਖਤਮ ਹੋ ਜਾਏ। ਜੇ ਅਜੇ ਵੀ ਸਾਡੇ ਜੀਵਨ ਵਿੱਚ ਈਰਖਾ ਹੈ ਤਾਂ ਸਮਝ ਲੈਣਾ, ਗੁਰੂ ਦੀ ਸੰਗਤ ਵਿੱਚ ਆਏ ਹਾਂ, ਅੱਜ ਤੱਕ ਆਉਂਦੇ ਰਹੇ ਹਾਂ, ਪਰ ਸਾਡੇ ਤੇ ਅਸਰ ਕੋਈ ਨਹੀਂ ਹੋਇਆ। ਬਿਸਰ ਗਈ ਸਭ ਤਾਤ ਪਰਾਈ, ਤਾਤ ਇਹ ਈਰਖਾ ਨੂੰ ਕਿਹਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਭਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਾਓ ਬਣ ਆਈ। ਛਾੜ ਪਰਾਈ ਤਾਤ ਬੋਲੇ, ਈਰਖਾ ਦੀਆਂ ਸ਼ਿਲਤਾਂ ਤੇਰੇ ਵਿੱਚ ਨਾ ਹੋਣ। ਤੇ ਪੰਜਵਾਂ ਜਿਹੜਾ ਬਾਂਸ ਦਾ ਅਵਗਣ ਹੈ ਨਾ, ਉਹ ਕੁਲ ਘਾਤਕ ਹੈ। ਕੁਲ ਘਾਤਕ, ਜਿੱਥੇ ਖੜਾ ਆਲੇ ਦੁਆਲੇ ਬਾਂਸ ਹੋਰ ਵੀ ਨੇ ਤੇ ਆਪਸ ਵਿੱਚ ਭਿੜਦੇ ਨੇ, ਜਦੋਂ ਆਪਸ ਵਿੱਚ ਭਿੜਦੇ ਨੇ ਤਾਂ ਵਿੱਚੋਂ ਅੱਗ ਨਿਕਲਦੀ ਹੈ, ਜਦੋਂ ਅੱਗ ਨਿਕਲਦੀ ਹੈ ਆਪ ਵੀ ਖਤਮ ਹੁੰਦਾ, ਆਪ ਵੀ ਮੱਚਦਾ, ਆਪ ਵੀ ਸਵਾਹ ਹੁੰਦਾ, ਤੇ ਜਿਹੜਾ ਆਲਾ ਦੁਆਲਾ ਉਹਨੂੰ ਵੀ ਸਵਾਹ ਕਰਦਾ। ਤੇ ਜਦੋਂ ਵੀ ਜੰਗਲਾਂ ਨੂੰ ਅੱਗ ਲੱਗਦੀ ਹੈ, ਕਿੱਥੋਂ ਲੱਗਦੀ ਹੈ? ਬਾਂਸਾਂ ਤੋਂ, ਬਾਂਸਾਂ ਤੋਂ ਲੱਗਦੀ ਹੈ ਨਾ, ਕੋਲ ਘਾਤਕ ਹੈ। ਇਸ ਲਈ ਰਹਿਤਨਾਮਿਆਂ ਦਾ ਬਚਨ ਹੈ, ਰਹਿਤਨਾਮੇ ਕੀ ਕਹਿੰਦੇ ਨੇ ਕਿ ਸਿੱਖ ਦਾ ਸਿੱਖ ਨਾਲ ਆਪਸੀ ਪਰਸਪਰ ਪਿਆਰ ਹੋਵੇ, ਆਪਸੀ ਪਿਆਰ, ਇਹ ਨਹੀਂ ਛੱਡਣਾ। ਗੌਰ ਮੜੀ ਦੇਵਲ ਜੋ ਮਾਨੈ ਪਰ ਫੰਤਨ ਕੋ ਊਚ ਵਖਾਨੈ। ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਪਰ ਫੇਰ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ, ਕਰਤੇ ਪੁਰਖ ਨੂੰ ਛੱਡ ਕੇ ਗੋਰਾਂ ਮੜੀਆਂ ਕਬਰਾਂ ਦੇ ਉੱਪਰ ਜਾ ਕੇ ਸੀਸ ਨਿਭਾਉਂਦਾ ਹੈ ਜਾਂ ਵੱਖ ਵੱਖ ਮਨ ਮਨੌਤਾਂ ਕਰਦਾ ਹੈ। ਗੌਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਵਖਾਨੈ। ਪਰ ਪੰਥਨ ਕੋ ਇਹ ਕਹੇ ਵੀ ਨਹੀਂ ਜੀ ਸਾਡੇ ਨਾਲੋਂ ਤਾਂ ਫਲਾਣੇ ਚੰਗੇ ਨੇ, ਘਾਟ ਗੁਰੂ ਵਿੱਚ ਨਹੀਂ ਹੈ ਸਾਡੇ ਵਿੱਚ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਸਾਡਾ ਤਾਂ ਘਰ ਹੀ ਬਹੁਤ ਮਹਾਨ ਹੈ, ਤੁਸੀਂ ਸ਼ਬਦ ਦਾ ਖਜ਼ਾਨਾ ਜੋ ਸਾਡੇ ਕੋਲ ਹੈ ਬਾਣੀ ਦਾ, ਇਹਦੀ ਬਰਾਬਰ ਤਾਂ ਕਿਤੇ ਨਹੀਂ ਹੋ ਸਕਦੀ। ਤੇ ਜੋ ਸ਼ਹਾਦਤ ਦਾ ਖਜ਼ਾਨਾ ਗੁਰੂ ਨਾਨਕ ਦੇ ਘਰ ਵਿੱਚ ਹੈ ਕੁਰਬਾਨੀਆਂ ਦਾ, ਇਹਦੀ ਵੀ ਬਰਾਬਰ ਤਾਂ ਕਿਤੇ ਨਹੀਂ ਹੋ ਸਕਦੀ। ਜਿਹੜੇ ਖਜ਼ਾਨੇ ਸਾਡੇ ਘਰ ਵਿੱਚ ਨੇ ਸ਼ਬਦ ਦਾ, ਸ਼ਹਾਦਤਾਂ ਦਾ, ਨਾਮ ਦਾ, ਸੇਵਾ ਦਾ, ਸਿਮਰਨ ਦਾ, ਸੰਗਤ ਦਾ, ਪੰਗਤ ਦਾ, ਤੁਹਾਨੂੰ ਕਿਤੇ ਨਹੀਂ ਮਿਲੇਗਾ, ਕਿਤੇ ਨਹੀਂ ਮਿਲੇਗਾ। ਪਰ ਫੇਰ ਵੀ ਕੋਈ ਕਹੇ ਨਹੀਂ ਜੀ ਸਾਡੇ ਨਾਲ ਫਲਾਣੇ ਚੰਗੇ ਨੇ। ਗੌਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਵਖਾਨੈ। ਤੇ ਕੀ ਕਿਹਾ? ਸੋ ਸਾਕਤ, ਉਹ ਸਿੱਖ ਨਹੀਂ ਕਿਹਾ, ਸੋ ਸਾਕਤ ਗੁਰ ਕਾ ਸਿੱਖ ਨਾਹੇ ਭੂਲ ਪਰੇ ਜਮ ਕੰਕਰ ਪਾਹੇ। ਉਹ ਸਿੱਖ ਨਹੀਂ, ਉਹ ਸਾਕਤ ਹੈ। ਪਰ ਕਦੇ ਉਹ ਵੀ ਸਮਾਂ ਸੀ, ਕਹਿੰਦੇ ਸਿੱਖ ਸਿੱਖ ਪਰ ਵਾਰਤ ਪ੍ਰਾਣ, ਇੱਕ ਸਿੱਖ ਦੂਜੇ ਸਿੱਖ ਦੇ ਉੱਪਰ ਦੀ ਪ੍ਰਾਣ ਵਾਰਦਾ ਸੀ। ਇੱਕ ਵਿਦਵਾਨ ਨੇ ਦੋਹਰਾ ਲਿਖਿਆ, ਪਰ ਉਹ ਪੁਰਾਤਨ ਸਿੱਖਾਂ ਤੇ ਢੁਕਦਾ। ਉਹ ਕੀ ਕਹਿੰਦਾ? ਕਹਿੰਦਾ ਵੀ ਜਦੋਂ ਦੋ ਸਿੱਖ ਆਪਸ ਮਿਲਦੇ ਸੀ ਨਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਦੋ ਮਿੱਤਰ ਆਪਸ ਵਿੱਚ ਮਿਲੇ, ਦੋ ਦੇ ਨੇਤਰ ਤੇ ਦੂਜੇ ਦੇ ਦੋ ਨੇਤਰਾਂ ਨਾਲ ਜਦੋਂ ਆਪਸ ਵਿੱਚ ਮਿਲੇ ਨੇ ਨਾ, ਚਾਰ ਮਿਲੇ 64 ਖਿਲੇ, 32 ਦੰਦ ਉਹਦੇ, 32 ਦੂਜੇ ਦੇ, ਇੱਕ ਦੂਜੇ ਨੂੰ ਹੱਸ ਕੇ ਮਿਲੇ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, 10 ਉਂਗਲਾਂ ਉਹਨੇ ਜੋੜ ਲਈਆਂ ਤੇ 10 ਦੂਜੇ ਨੇ ਜੋੜ ਲਈਆਂ, ਕਿੰਨੇ ਬਣ ਗਏ ਜੀ? 20। ਮਿਲੇ 20 ਕਰ ਜੋਰ, ਇਹ ਇੱਕ ਆਮ ਦੁਨਿਆਵੀ ਮਿੱਤਰਾਂ ਸੱਜਣਾਂ ਦੀ ਗੱਲ ਹੈ, ਪਰ ਜਦੋਂ ਪੁਰਾਤਨ ਸਿੱਖਾਂ ਦੀ ਗੱਲ ਕਰੀਏ, ਕਹਿੰਦੇ ਗੁਰਸਿੱਖ ਕੋ ਗੁਰਸਿੱਖ ਮਿਲੇ। ਮੈਡੀਕਲ ਸਾਇੰਸ ਕਹਿੰਦੀ ਹੈ ਵੀ ਸਾਡੇ ਆ ਸਰੀਰ ਦੇ ਜਿਹੜੇ ਰੋਮ ਨੇ ਨਾ, ਇਹ 3.5 ਕਰੋੜ ਨੇ ਇੱਕ ਬੰਦੇ ਦੇ, 3.5 ਕਰੋੜ ਰੋਮ। ਤੇ ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਦਾ ਸੀ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ, 7 ਕਰੋੜ ਰੋਮ ਖੜਾ ਹੋ ਜਾਂਦਾ ਸੀ ਗੁਰਸਿੱਖ ਜਦੋਂ ਗੁਰਸਿੱਖ ਨੂੰ ਮਿਲਦਾ ਸੀ। ਕੀ ਕਹਿੰਦਾ ਸੀ? ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ। ਪਰ ਅੱਜ ਕਿਤੇ ਨਾ ਕਿਤੇ ਇਸ ਪੱਖ ਵਿੱਚ ਕਮੀ ਜ਼ਰੂਰ ਆਈ ਹੈ, ਜ਼ਰੂਰ ਆਈ ਹੈ। ਅਸੀਂ ਧੜਿਆਂ ਤੋਂ ਉੱਪਰ ਉੱਠ ਕੇ ਧਰਮ ਵਿੱਚ ਜੇ ਆਉਣਾ। ਗੱਲ ਕਿੱਥੋਂ ਚੱਲੀ ਸੀ? ਗੁਰੂ ਸਾਡੇ ਵਾਸਤੇ ਚੰਦਨ ਹੈ, ਪਰਮਾਤਮਾ ਸਾਡੇ ਵਾਸਤੇ ਚੰਦਨ ਹੈ। ਤੁਮ ਚੰਦਨ ਹਮ ਇਰੰਡ ਵਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਪਰ ਬਨਸਪਤੀ ਦੇ ਵਿੱਚ ਇੱਕ ਅੰਗ ਹੈ ਬਾਂਸ ਦਾ, ਜਿਹੜਾ ਚੰਦਨ ਦੇ ਕੋਲ ਰਹਿ ਕੇ ਵੀ ਉਹ ਤੋਂ ਸੁਗੰਧੀ ਨਹੀਂ ਲੈ ਸਕਦਾ, ਲਾਹਾ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਬਾਂਸ ਦੇ ਵਿੱਚ 5 ਘਾਟਾਂ ਨੇ, 5 ਅਵਗਣ ਨੇ। ਪਹਿਲਾ, ਉਹ ਆਪਣੇ ਆਪ ਨੂੰ ਉੱਚਾ ਮੰਨਦਾ, ਭਾਵ ਕਿ ਹੰਕਾਰ ਦੇ ਵਿੱਚ ਹੈ। ਦੂਸਰਾ, ਅੰਦਰੋਂ ਖਾਲੀ ਹੈ, ਸ਼ੁਭ ਗੁਣ ਕੋਈ ਨਹੀਂ, ਸ਼ੁਭ ਗੁਣ ਕੋਈ ਨਹੀਂ। ਤੀਜਾ, ਉਹਦੇ ਵਿੱਚ ਜਾਤ ਪਾਤ ਦੀਆਂ ਗੰਢਾਂ ਨੇ, ਹਰ ਪੋਰੀ ਤੇ ਗੰਢ ਹੈ। ਫਿਰ ਬਾਂਸ ਦੀਆਂ ਸ਼ਿਲਤਾਂ ਨੇ, ਇਸੇ ਤਰ੍ਹਾਂ ਸਾਡੇ ਵਿੱਚ ਈਰਖਾ ਦੀਆਂ ਸ਼ਿਲਤਾਂ ਨੇ। ਪੰਜਵਾਂ, ਜਿਹੜਾ ਬਾਂਸ ਹੈ ਉਹ ਕੁਲ ਘਾਤਕ ਹੈ, ਕੁਲ ਘਾਤਕ। ਤੇ ਸਿੱਖ ਕਿਹੜਾ ਹੈ? ਜਿਹੜਾ ਦੂਜੇ ਸਿੱਖ ਨੂੰ ਵੇਖ ਕੇ ਖੁਸ਼ ਹੋ ਜੇ, ਦੂਰੋਂ ਹੀ ਹੱਥ ਜੋੜ ਲੈ ਫਤਿਹ ਗਜਾਉਣ ਲਈ, ਤਿਉੜੀ ਨਾ ਪਾਵੇ। ਜਿਸ ਦਿਨ ਸਾਡੇ ਵਿੱਚੋਂ ਇਹ 5 ਘਾਟਾਂ ਨਿਕਲ ਗਈਆਂ ਨਾ, ਤਾਂ ਫਿਰ ਉਸ ਦਿਨ ਗੁਰੂ ਦੀ ਬਾਣੀ ਦਾ ਸਾਡੇ ਤੇ ਅਸਰ ਹੋਵੇਗਾ, ਉਸ ਦਿਨ ਗੁਰੂ ਦੇ ਸ਼ੁਭ ਗੁਣਾਂ ਦੀ ਸੁਗੰਧੀ ਸਾਡੇ ਜੀਵਨ ਵਿੱਚ ਵੀ ਆਵੇਗੀ। ਵਿਚਾਰ ਸੀ, ਐਸੀ ਕਲਾ ਨਾ ਖੇਡੀਐ, ਜਿਤ ਦਰਗਹਿ ਗਿਆ ਹਾਰੀਐ। ਹੰਕਾਰ ਤੋਂ ਦੂਰ ਹੋਣਾ, ਜਾਤਾਂ ਪਾਤਾਂ ਤੋਂ ਦੂਰ ਹੋਣਾ, ਈਰਖਾ ਤੋਂ ਦੂਰ ਹੋਣਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਤੇ ਪਰਸਪਰ ਪਿਆਰ ਦੇ ਨਾਲ ਸੰਸਾਰ ਵਿਚ ਅਸੀਂ ਰਹਿਣਾ। ਇਹ ਜੁਗਤੀ ਹੈ ਜੋ ਗੁਰੂ ਮਹਾਰਾਜ ਨੇ ਸਾਨੂੰ ਰਹਿਣ ਦੀ ਸਮਝਾਈ ਹੈ। ਸੋ ਇੱਥੇ ਹੀ ਸਮਾਪਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਗੁਰੂ ਘਰ ਦੇ ਸਟੇਜ ਸਕੱਤਰ ਸੇਵਾਦਾਰ ਸਤਿਕਾਰਯੋਗ ਵੀਰ ਸਰਦਾਰ ਜਸਵੀਰ ਸਿੰਘ ਜੀ ਆਪ ਜੀ ਨੂੰ ਅਗਲੇ ਪ੍ਰੋਗਰਾਮ ਬਾਰੇ ਦੱਸਣਗੇ। ਉਹ ਸ਼ਰਵਣ ਕਰੀਏ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗ ਜੀ, ਉਹ ਫਤਿਹ ਦੇ ਨਾਲ ਸਾਂਝ ਪਾਓ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਣੋ ਜੀ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਘਰ ਪਹੁੰਚ ਕੇ ਆਪ ਸੰਗਤਾਂ ਗੁਰਬਾਣੀ ਗੋਰੇ ਇਤਿਹਾਸ ਕੀਰਤਨ ਸਰਵਣ ਕਰ ਰਹੇ ਹੋ ਅਤੇ ਆਪਣਾ ਜਨਮ ਸਫਲ ਕਰ ਰਹੇ ਹੋ। ਸਤਸੰਗ ਜੀ, ਜਿਸ ਤਰ੍ਹਾਂ ਕਿ ਆਪ ਸੰਗਤਾਂ ਜਾਣਦੇ ਹੀ ਹੋ, ਅੱਜ ਸਾਲ 2018 ਦਾ ਆਖਰੀ ਦਿਨ ਹੈ। 2018 ਨੂੰ ਆਪਾਂ ਸਭਨਾਂ ਨੇ ਅਲਵਿਦਾ ਕਹਿਣਾ ਹੈ। 2018 ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੇ ਬਖਸ਼ਿਸ਼ਾਂ ਆਪਣੇ 'ਤੇ ਹੋਈਆਂ ਸਭਨਾਂ 'ਤੇ, ਗੁਰੂ ਸਾਹਿਬ ਨੇ ਖੁਸ਼ੀਆਂ ਬਖਸ਼ੀਆਂ ਸਭਨਾਂ ਨੂੰ, ਉਸ ਦਾ ਸ਼ੁਕਰਾਨਾ ਆਪਾਂ ਸਭਨਾਂ ਨੇ ਰਲ ਮਿਲ ਕੇ ਕਰਨਾ ਹੈ ਅਤੇ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣਾ ਹੈ। ਇਸੇ ਹੀ ਸੰਬੰਧ ਦੇ ਵਿੱਚ ਅੱਜ ਦੇ ਦੀਵਾਨ ਹਨ, ਇਹ ਐਕਸਟੈਂਡਡ ਦੀਵਾਨ ਹਨ, ਤਕਰੀਬਨ 12:30 ਵਜੇ ਤੱਕ ਇਹ ਦੀਵਾਨ ਅੱਜ ਦੇ ਚੱਲਣਗੇ। ਸੋ ਮੈਂ ਬੇਨਤੀ